ਵੱਡੀ ਮੰਗ ਮੰਨੀ ਹੈਗੀ ਹੈ, ਉਹਨਾਂ ਨੇ ਪਲੇਇੰਗ 11 ਚ ਉਹਨਾਂ ਨੂੰ ਖਿਲਾ ਲਿਆ। ਦੂਸਰੀ ਮੰਗ ਸੀਗੀ ਕਿ ਵਿਜੇ ਸ਼ੰਕਰ ਨੂੰ ਟੀਮ ਤੋਂ ਬਾਹਰ ਕੱਢ ਦਿੱਤਾ ਜਾਵੇ, ਤਾਂ ਵਿਜੇ ਸ਼ੰਕਰ ਨੂੰ ਟੀਮ ਤੋਂ ਬਾਹਰ ਕੱਢ ਦਿੱਤਾ। ਤੀਸਰੀ ਮੰਗ ਸੀਗੀ ਕਿ ਤੁਸੀਂ ਜਿਹੜਾ ਕੇਦਾਰ ਯਾਦਵ ਇਹਨੂੰ ਵੀ ਟੀਮ ਚੋਂ ਬਾਹਰ ਕੱਢ ਦਿਓ, ਉਹਨਾਂ ਨੇ ਕੇਦਾਰ ਯਾਦਵ ਨੂੰ ਵੀ ਟੀਮ ਚੋਂ ਬਾਹਰ ਕੱਢ ਦਿੱਤਾ। ਚੌਥੀ ਮੰਗ ਜਿਹੜੀ ਸਾਡੀ ਸੀਗੀ ਉਹ ਬਹੁਤ ਮੁਸ਼ਕਿਲ ਸੀਗੀ, ਵੀ ਵਰ ਜਸਟ ਪੁਸ਼ਿੰਗ ਆਰ ਲੱਕ ਫੋਰ ਦੈਟ। ਸਾਡੀ ਚੌਥੀ ਮੰਗ ਸੀਗੀ ਕਿ ਮਹਿੰਦਰ ਸਿੰਘ ਧੋਨੀ ਨੂੰ ਵੀ ਟੀਮ ਚੋਂ ਬਾਹਰ ਕੱਢ ਦਿੱਤਾ ਜਾਵੇ, ਉਹ ਕਹਿੰਦੇ ਨਹੀਂ ਇਹ ਨਹੀਂ ਮੰਨਣੀ, ਇਹ ਬੜੀ ਵੱਡੀ ਮੰਗ ਹੈ ਤੁਹਾਡੀ, ਹੋਰ ਜੋ ਮਰਜ਼ੀ ਮੰਨ ਲਾਂਗੇ ਮਹਿੰਦਰ ਸਿੰਘ ਧੋਨੀ ਨੂੰ ਬਾਹਰ ਨਹੀਂ ਕੱਢਣਾ। ਅਤੇ ਮੈਂ ਕਿਹਾ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ। ਸੋ ਐਨੀਵੇਜ਼ ਦੈਟ ਵਾਜ਼ ਔਨ ਅ ਲਾਈਟਰ ਨੋਟ, ਵੀ ਵਰ ਜਸਟ ਜੋਕਿੰਗ। ਦੋ ਵਿਕਟਾਂ ਜੀ ਇਸ ਵੇਲੇ ਗਿਰ ਗਈਆਂ ਨੇ, ਦ ਸੈਕੰਡ ਵਿਕਟ ਹੈਜ਼ ਫਾਲਨ ਡਾਊਨ ਜਸਟ ਵੈਨ ਯੂ ਥੋਟ ਕਿ ਸੌਮਿਆ ਸਰਕਾਰ ਇਜ਼ ਗੋਇੰਗ ਟੂ ਟੇਕ ਦ ਗੇਮ ਅਵੇ ਫਰੋਮ ਇੰਡੀਆ। ਆਊਟ ਹੋ ਗਏ ਨੇ, ਜ਼ਬਰਦਸਤ ਕੈਚ ਵਿਰਾਟ ਕੋਹਲੀ ਦਾ ਔਰ ਹਾਰਦਿਕ ਪਾਂਡਿਆ ਹੀ ਹੈਜ਼ ਸਟ੍ਰਕ। ਸੋ ਜਿਹਦੇ ਨਾਲ ਕਿ ਦੂਸਰੀ ਵਿਕਟ ਗਿਰ ਗਈ ਹੈ 74 ਫੋਰ ਦ ਲੋਸ ਆਫ ਟੂ ਵਿਕਟਸ, 74 ਰਨ ਦੋ ਵਿਕਟਾਂ ਦੇ ਨੁਕਸਾਨ ਦੇ ਉੱਤੇ। 16 ਓਵਰ ਜਿਹੜੇ ਨੇ ਜੀ ਉਹ ਪੂਰੇ ਹੋ ਗਏ ਨੇ ਹੁਣ ਔਰ 75 ਇੱਕ ਰਨ ਹੋਰ ਹੋ ਗਿਆ, 75 ਫੋਰ ਦ ਲੋਸ ਆਫ ਟੂ ਵਿਕਟਸ, 16 ਓਵਰ ਪੂਰੇ ਹੋ ਚੁੱਕੇ ਨੇ, 315 ਦਾ ਟਾਰਗੇਟ ਆ। ਆਈ ਥਿੰਕ ਇੰਡੀਆ ਲਈ ਬੜਾ ਜ਼ਰੂਰੀ ਹੈ ਕਿ ਇੰਡੀਆ 150 150 ਤੋਂ ਪਹਿਲਾਂ ਤਿੰਨ ਖਿਲਾੜੀ ਆਊਟ ਕਰ ਦੇਵੇ ਔਰ 200 ਤੋਂ ਪਹਿਲਾਂ 200 ਰਨ ਤੋਂ ਪਹਿਲਾਂ ਚਾਰ ਆਊਟ ਕਰ ਦੇਵੇ। ਜੇ ਇੰਡੀਆ 150 ਤੋਂ ਪਹਿਲਾਂ ਤਿੰਨ ਆਊਟ ਕਰ ਗਿਆ, 200 ਤੋਂ ਪਹਿਲਾਂ ਚਾਰ ਤੇ 250 ਤੋਂ ਪਹਿਲਾਂ 6, ਤਾਂ ਫਿਰ ਇੰਡੀਆ ਲਗਾਤਾਰ ਇਹ ਜੇ ਪਲਾਨ ਕਰਦਾ ਰਿਹਾ ਤਾਂ ਵਿਕਟਸ ਲਗਾਤਾਰ ਗਿਰਦੀ ਰਹੀਆਂ ਤਾਂ ਮੈਚ ਇੰਡੀਆ ਦੇ ਹੱਥ ਦੇ ਵਿੱਚ ਆ ਜਾਏਗਾ। ਜੇ ਵਿਕਟਸ ਬੰਗਲਾਦੇਸ਼ ਬਚਾ ਗਿਆ ਤਾਂ ਫਿਰ ਉਹ ਕੁਛ ਜ਼ਰੂਰ ਕਰ ਸਕਦੇ ਨੇ। ਹਾਂਜੀ, ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਸੁਧੀਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ। ਸੁਧੀਰ ਚੌਹਾਨ ਜੀ, ਗੋਇਡ
ਜੀ, ਨਮਸਕਾਰ ਸਰ ਜੀ।
ਨਮਸਕਾਰ ਜੀ।
ਸਰ ਜੀ, ਪਹਿਲਾਂ ਤਾਂ ਇੱਕ ਦੱਸੋ, ਅੱਜ ਕਿੰਨੇ ਰਨ ਇੰਡੀਆ ਨੇ ਘੱਟ ਬਣਾਏ ਤਾਂ ਕਿੰਨੇ ਰਨ ਬਣ ਸਕਦੇ ਸੀਗੇ? ਨੰਬਰ ਇੱਕ, ਨੰਬਰ ਦੋ ਤੇ ਫਸਟ ਵਿਕਟ ਗਿਰੀ ਸੀ ਤਾਂ ਉੱਥੇ ਟਰਾਈ ਕਿਉਂ ਨੀ ਕੀਤਾ ਗਿਆ ਪੰਤ ਨੂੰ ਜਾਂ ਪਾਂਡਿਆ ਨੂੰ? ਤੀਜਾ ਡੀਕੇ ਆਪਣਾ ਉਹ ਹੈ ਉਹਨੂੰ ਖਿਲਾਇਆ, ਦਿਨੇਸ਼ ਕਾਰਤਿਕ ਨੂੰ, ਉਹ ਟਰਾਈ ਕਿਉਂ ਨੀ ਕੀਤਾ ਗਿਆ? ਸੇਫ ਸੀਗੇ, ਕੋਈ ਡਰ ਨੀ ਸੀਗਾ, ਅਗਰ ਵਿਕਟ ਆਊਟ ਵੀ ਹੋ ਜਾਂਦੀ ਸੈਕਿੰਡ ਤਾਂ ਬਾਕੀ ਪਲੇਅਰ ਪਿੱਛੇ ਸੀਗੇ ਵਿਰਾਟ ਕੋਹਲੀ, ਕਿ ਬਣਾਉਣਾ ਨੀ ਚਾਹੁੰਦੇ ਰਨ, ਕੇ ਇੰਨੇ ਕੇ ਦੱਸਣਾ ਚਾਹੁੰਦੇ ਬਸ ਕਿ 312-14 ਰਨਾਂ ਤੱਕ ਹੀ ਅਸੀਂ ਸੀਮਿਤ ਰਹਿ ਜਾਣਾ?
ਦੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਅੱਜ ਘੱਟੋ ਘੱਟ 360 ਰਨ, 350 ਤੇ ਮਿਨੀਮਮ ਬਣਨੇ ਚਾਹੀਦੇ ਸੀਗੇ। ਜਦੋਂ ਤੁਸੀਂ 180 ਰਨ ਬਣਾ ਲਓ 28-29 ਓਵਰਾਂ ਦੇ ਵਿੱਚ, ਤੇ 180 ਰਨ ਬਹੁਤ ਹੁੰਦਾ ਔਰ ਵਿਕਟ ਤੁਹਾਡੀ ਪਹਿਲੀ ਵਿਕਟ 180 ਤੇ ਗਿਰੀ ਹੈ, ਅੱਜ ਤੱਕ ਦੀ ਇਹ ਵਰਲਡ ਕੱਪ ਦੀ ਹਿਸਟਰੀ ਹੈ। ਅੱਜ ਤੱਕ ਇੰਡੀਆ ਦੇ ਜਦੋਂ ਦੇ ਵੀ ਇੰਡੀਆ 1975 ਦਾ ਇੰਡੀਆ ਵਰਲਡ ਕੱਪ ਖੇਲ ਰਿਹਾ, 1975 ਦਾ, ਲੇਕਿਨ 1975 ਤੋਂ ਲੈ ਕੇ ਅੱਜ ਤੱਕ ਪਹਿਲੀ ਵਿਕਟ ਵਾਸਤੇ ਇੰਨੇ ਰਨਸ ਕਦੇ ਵੀ ਨਹੀਂ ਬਣੇ। ਸੋ ਰੈਕੋਰਡ ਓਪਨਿੰਗ ਪਾਰਟਨਰਸ਼ਿਪ ਹੋਈ ਹੋਵੇ 180 ਰਨ ਦੀ ਪਹਿਲੀ ਵਿਕਟ ਵਾਸਤੇ, ਤੇ ਫਿਰ ਵੀ ਤੁਸੀਂ 350 ਦਾ ਆਂਕੜਾ ਪਾਰ ਨਾ ਕਰੋ। ਸੋ ਇਹਦੇ ਵਿੱਚ ਮੈਂ ਜੋ ਪਹਿਲਾਂ ਵੀ ਗੱਲ ਜ਼ਿਕਰ ਕਰ ਚੁੱਕਾ ਹੈ ਕਿ ਜਿਹੜਾ ਸਾਡਾ ਮਿਡਲ ਆਰਡਰ ਹੈ ਉਹ ਹਜੇ ਵੀ ਵੀਕ ਹੈ। ਆਖਰੀ 10 ਓਵਰਾਂ ਦੇ ਵਿੱਚ ਇੰਡੀਆ ਨੇ ਮੇਰੇ ਖਿਆਲ ਨਾਲ 62 ਜਾਂ 64 ਰਨ ਬਣਾਏ ਨੇ, ਜਾਂ 62 ਬਣਾਏ ਜਾਂ 64, ਵਿਚ ਇਜ਼ ਵੈਰੀ ਲੋ। ਤੁਹਾਡੇ ਕੋਲ ਜਦ ਵਿਕਟ ਮੌਜੂਦ ਹੋਣ ਆਖਰੀ 10 ਓਵਰਾਂ ਦੇ ਵਿੱਚ, ਆਰਾਮ ਦੇ ਨਾਲ 80-90 ਰਨ ਬਣਨੇ ਚਾਹੀਦੇ ਸੀ, 60 ਬੋਲਾਂ 'ਚ 80-90 ਰਨ, ਉਹੀ 30 ਰਨ ਤੁਸੀਂ ਲੈ ਲਓ ਕਿ ਇੰਡੀਆ ਨੇ ਜਿਹੜੇ ਘੱਟ ਬਣਾਏ ਨੇ 30-30 ਆਰਡਰ ਰਨ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਜਦ ਪਹਿਲੀ ਵਿਕਟ 180 ਤੇ ਗਿਰੀ ਸੀਗੀ, ਵਿਰਾਟ ਕੋਹਲੀ ਦੀ ਆਉਣ ਦੀ ਬਜਾਏ ਵਿਰਾਟ ਕੋਹਲੀ ਬਾਅਦ 'ਚ ਵੀ ਆ ਸਕਦੇ ਸੀਗੇ, ਦੇ ਸ਼ੁੱਡ ਹੈਵ ਬਰੋਟ ਸਮ ਹਿਟਰਸ, ਕਿ ਲਗਾਤਾਰ ਤੁਸੀਂ ਤਿੰਨ ਹਿਟਰਸ ਲੈ ਕੇ ਆਓ, ਕਿ ਦਿਨੇਸ਼ ਕਾਰਤਿਕ, ਰਿਸ਼ਭ ਪੰਤ ਔਰ ਨਾਲ ਹੀ ਤੁਸੀਂ ਹਾਰਦਿਕ ਪਾਂਡੇ ਨੂੰ, ਉਹ ਤਿੰਨਾਂ ਨੂੰ ਇੱਕ ਇੱਕ ਕਰਕੇ ਲਿਆਓ ਔਰ ਗਿਵ ਦਮ ਦਾ ਫ੍ਰੀ ਲਾਇਸੈਂਸ। ਵੈਸੇ ਦਿਨੇਸ਼ ਕਾਰਤਿਕ ਔਰ ਰਿਸ਼ਭ ਪੰਤ ਨੂੰ ਟੂਰਨਾਮੈਂਟ 'ਚ ਬਹੁਤ ਲੇਟ ਲੈ ਕੇ ਆਇਆ, ਇਹ ਤਾਂ ਮੈਂ ਬਹਾਦਰੀ ਮੰਨਾਂਗਾ। ਰਿਸ਼ਭ ਪੰਤ ਯੂ ਨੋ ਹੀ ਇਜ਼ ਅ ਵੈਰੀ ਬਰੇਵ ਪਲੇਅਰ, ਬੜਾ ਬਹਾਦਰ ਖਿਲਾੜੀ ਹੈ ਰਿਸ਼ਭ ਪੰਤ, ਕਿ ਇੰਨੀ ਲੇਟ ਆਉਣ ਦੇ ਬਾਵਜੂਦ, ਕਿਉਂਕਿ ਦੇਖੋ ਬੰਦੇ ਨੂੰ ਡਰ ਵੀ ਹੁੰਦਾ, ਇਮੈਜਿਨ ਦਾ ਕਾਇੰਡ ਆਫ ਪ੍ਰੈਸ਼ਰ, ਅੱਜ ਡੀਕੇ ਦੇ ਉੱਤੇ ਪ੍ਰੈਸ਼ਰ ਨਜ਼ਰ ਆ ਰਿਹਾ ਸੀ ਦਿਨੇਸ਼ ਕਾਰਤਿਕ, ਤੁਸੀਂ ਉਹਨੂੰ 2004 ਦਾ ਕ੍ਰਿਕਟ ਖੇਲ ਰਿਹਾ, ਦਿਨੇਸ਼ ਕਾਰਤਿਕ ਨੂੰ ਅੱਜ 2004 ਦਾ ਜਿਹੜਾ ਬੰਦਾ ਕ੍ਰਿਕਟ ਖੇਲ ਰਿਹਾ ਹੋਵੇ, 2019 ਦੇ ਵਿੱਚ ਉਹਨੂੰ ਤੁਸੀਂ ਵਰਲਡ ਕੱਪ ਖਿਲਾਇਆ, ਉਹਦੀ ਵਿਚਾਰੀ ਦੀ ਸਾਰੀ ਉਮਰ ਨਿਕਲ ਗਈ ਹੈ ਕ੍ਰਿਕਟ ਖੇਲਦਿਆਂ ਦੀ। ਸੋ ਇਮੈਜਿਨ ਦਾ ਕਾਇੰਡ ਆਫ ਪ੍ਰੈਸ਼ਰ ਹੀ ਮਸਟ ਬੀ ਫੀਲਿੰਗ, ਯੂ ਆਰ ਬ੍ਰਿੰਗਿੰਗ ਹਿਮ ਟੂਵਰਡਸ ਦ ਫੈਗ ਐਂਡ ਆਫ ਦ ਟੂਰਨਾਮੈਂਟ। ਜੇ ਤੁਸੀਂ ਖਿਲਾਣਾ ਹੀ ਹੈ ਉਹਨੂੰ, ਤਾਂ ਥੋੜ੍ਹਾ ਪਹਿਲਾਂ ਖਿਲਾ ਲਓ ਉਹਨੂੰ। ਐਨੀਵੇਜ਼, ਦੇਖਦੇ ਹਾਂ ਜੀ ਹੁਣ ਕੀ ਹੁੰਦਾ। ਥੈਂਕ ਯੂ,
ਓਕੇ, ਥੈਂਕ ਯੂ,
ਥੈਂਕ ਯੂ। ਹਾਂਜੀ ਗਿਰੀਸ਼ ਜੀ, ਤੁਸੀਂ ਆਉਂਦੇ ਰਹੋ। ਗਿਰੀਸ਼ ਜੀ, ਗੋ ਅਹੈਡ।
ਹਾਂਜੀ ਯੁਰਵੀਰ ਜੀ, ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ।
ਯੁਰਵੀਰ ਜੀ, ਇਹ ਤਾਂ ਪਹਿਲਾਂ ਮੈਂ ਇੱਕ ਗੱਲ ਕਹਾਂ ਤੁਹਾਨੂੰ, ਇੰਡੀਅਨ ਹਿਸਟਰੀ ਕ੍ਰਿਕਟ 'ਚ ਪਹਿਲੀ ਵਾਰ ਹੋ ਰਿਹਾ ਤਿੰਨ ਵਿਕਟ ਕੀਪਰ ਖੇਲ ਰਹੇ ਆ ਜੀ ਵਰਲਡ ਕੱਪ 'ਚ, ਦੇਖ ਲਓ
ਤਿੰਨ
ਵਿਕਟ ਕੀਪਰ ਖੇਲ ਰਹੇ ਆ।
ਹਾਂਜੀ, ਸੋਰੀ ਮੈਂ ਇੰਟਰਪਟ ਕਰ ਰਿਹਾ ਜੀ, ਤਿੰਨ ਨਹੀਂ ਖੇਲ ਰਹੇ, ਚਾਰ ਖੇਲ ਰਹੇ ਆ, ਦਿਨੇਸ਼ ਕਾਰਤਿਕ, ਕੇਐਲ ਰਾਹੁਲ, ਮਹਿੰਦਰ ਸਿੰਘ ਧੋਨੀ ਤੇ ਰਿਸ਼ਭ ਪੰਤ, ਚਾਰ ਵਿਕਟ ਕੀਪਰ ਟੀਮ 'ਚ ਖੇਲ ਰਹੇ ਆ। ਹਾਂਜੀ ਹਾਂਜੀ, ਗੋਹਾਟ,
ਦੇਖ ਲਓ ਇੰਡੀਅਨ ਕ੍ਰਿਕਟ ਹਿਸਟਰੀ 'ਚ ਪਹਿਲੀ ਵਾਰ ਹੋ ਰਿਹਾ ਜੀ, ਦੇਖੋ ਇੰਡੀਅਨ ਟੀਮ 'ਚ ਚਾਰ ਵਿਕਟ ਕੀਪਰ ਖੇਲ ਰਹੇ ਆ, ਠੀਕ ਹੈ। ਤੇ ਦੂਜੀ ਗੱਲ ਯੁੱਧਵੀਰ ਜੀ, ਤੁਸੀਂ ਪਹਿਲਾਂ ਕਰ ਰਹੀ ਹੋ 180 ਤੇ ਪਹਿਲੀ ਵਿਕਟ ਡਿੱਗੀ ਹੈ, 40-50 ਸਕੋਰ ਘੱਟ ਵੱਜੇ ਆ, ਤੇ ਇੱਕ ਯੁੱਧਵੀਰ ਜੀ ਤੁਸੀਂ ਹੁਣ ਬੀਸੀਸੀਆਈ ਨਾਲ ਤੁਹਾਡਾ ਕੰਟੈਕਟ ਤੇ ਹੈਗਾ ਹੀ ਹੈ, ਇੱਕ ਰਿਸ਼ਭ ਪੰਤ ਨੂੰ ਥੋੜਾ ਕੰਟੈਕਟ ਕਰੋ ਵੀ ਵਿਕਟ ਤੇ ਰਹਿਣ ਦੀ ਹੁਣ ਥੋੜੀ ਆਦਤ ਪਾਣੀ ਪੈਣੀ ਹੈ, T20 ਦਾ ਥੋੜਾ ਮਾਈਂਡ 'ਚੋਂ ਕੱਢਣਾ ਪੈਣਾ, ਅੱਜ ਉਹ ਬਹੁਤ ਵਧੀਆ ਮੌਕਾ ਸੀਗਾ ਉਹ ਲੰਬੀ ਇਨਿੰਗਸ ਲਿਜਾ ਸਕਦਾ ਸੀਗਾ ਤੇ ਵੀ ਸੈਕਿੰਡ ਡਾਊਨ ਤੇ ਆਇਆ ਵਾ ਲੰਬੀ ਇਨਿੰਗਸ ਲਿਆ ਨਾ ਤੇ 350 ਸਕੋਰ ਹੋ ਜਾਣਾ ਸੀਗਾ ਰਿਸ਼ਭ ਪੰਤ ਨੂੰ ਥੋੜੇ ਵਿਕਟ ਤੇ ਰਹਿਣ ਦੀ ਆਦਤ ਪਾਉਣੀ ਪੈਣੀ ਹੈ ਹਿੱਟਰ ਤੇ ਉਹ ਵਧੀਆ ਹੈਗਾ ਵਾ ਬਾਕੀ ਜਿਹੜੀ ਵਨ ਡਾਊਨ ਦੀ ਗੱਲ ਕਰ ਰਹੇ ਹੋ ਵਨ ਡਾਊਨ ਤੇ ਦੇਖੋ ਜੀ ਕੋਹਲੀ ਤੇ ਪੱਕਾ ਹੀ ਹੈ ਜੀ ਕੋਹਲੀ ਤੋਂ ਆਪਾਂ ਨਹੀਂ ਕਰ ਸਕਦੇ ਇੱਦਾਂ ਭਾਵੇਂ 200 ਤੇ ਪਹਿਲੀ ਵਿਕਟ ਡਿੱਗੇ 300 ਦੇ ਡਿੱਗੇ ਤੇ ਇਹ ਕੋਹਲੀ ਦਾ ਹੀ ਹੈ ਪਰ ਰਿਸ਼ਭ ਪੰਤ ਨੂੰ ਥੋੜਾ ਵਿਕਟ ਤੇ ਰਹਿਣ ਦੀ ਆਦਤ ਪਾਉਣੀ ਪਏਗੀ ਜੀ ਤੇ 40-50 ਸਕੋਰ ਘੱਟ ਵੱਜਾ ਜੀ ਇਹਦੇ ਬਾਰੇ ਦੱਸਿਓ ਜੀ ਥੈਂਕ ਯੂ ਜੀ
ਹਾਂਜੀ ਦੇਖੋ ਜਿਹੜਾ 40-50 ਸਕੋਰ ਗਿਰੀਸ਼ ਜੀ ਘੱਟ ਵੱਜਿਆ ਉਹਦਾ ਕਾਰਨ ਤੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਆਖਰੀ 10 ਓਵਰਾਂ ਦੇ ਵਿੱਚ ਅੱਜ ਬੈਟਿੰਗ ਕੌਣ ਕਰ ਰਿਹਾ ਸੀਗਾ ਨਨ ਅਦਰ ਦੈਨ ਮਹਿੰਦਰ ਸਿੰਘ ਧੋਨੀ ਅੱਜ ਬੈਟਿੰਗ ਕਰ ਰਹੇ ਸੀਗੇ ਸੋ ਉੱਥੇ ਆਖਰੀ 10 ਓਵਰਾਂ 'ਚ 60 ਬੋਲਾਂ 'ਚ ਘੱਟੋ ਘੱਟ 90 ਰਨ ਬਣਨੇ ਚਾਹੀਦੇ ਆ 100 ਬਣ ਜਾਣ ਤਾਂ ਚੰਗੀ ਗੱਲ ਆ 90 ਰਨ ਤਾਂ ਬਣਨੇ ਚਾਹੀਦੇ ਵਿਕਟ ਤੁਹਾਡੇ ਕੋਲ ਸੀਗੀਆਂ ਉੱਥੇ ਫਿਰ ਧੋਨੀ ਸਾਹਿਬ ਦਾ ਫੇਲੀਅਰ ਜਿਹੜਾ ਅੱਜ ਫਿਰ ਦੁਬਾਰਾ ਤੋਂ ਨਜ਼ਰ ਆਇਆ ਤੇ ਇਸ ਕਾਰਨ ਤੁਸੀਂ ਦੇਖ ਲਿਆ ਕਿ 30-40 ਰਨ ਜਿਹੜੇ ਅੱਜ ਉੱਥੇ ਘੱਟ ਬਣੇ ਆ ਦੂਸਰਾ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਰਿਸ਼ਭ ਪੰਤ ਕੋਲ ਅੱਜ ਬੜਾ ਵਧੀਆ ਮੌਕਾ ਸੀਗਾ ਟੂ ਪਲੇ ਬਿਗ ਇਨਿੰਗਸ ਤੁਸੀਂ ਦੇਖਿਆ ਆਪਣੇ ਆਪ ਨਾਲ ਨਾਰਾਜ਼ ਵੀ ਉਹ ਬੜੇ ਨਜ਼ਰ ਆ ਰਹੇ ਸੀ ਕਾਫੀ ਨਾਰਾਜ਼ ਸੀਗੇ ਆਪਣੇ ਆਪ ਦੇ ਨਾਲ ਜਦੋਂ ਆਊਟ ਹੋਏ ਨੇ 48 ਤੇ ਉਹ ਆਊਟ ਹੋਏ ਨੇ ਆਈ ਥਿੰਕ ਥੋੜ੍ਹਾ ਜਿਹਾ ਹੋਰ ਵਧੀਆ ਖੇਲਦੇ ਥੋੜ੍ਹਾ ਜਿਹਾ ਟਾਈਮ ਹੋਰ ਲੈਂਦੇ ਤੇ ਇੱਕ ਵਧੀਆ ਸਕੋਰ ਅੱਜ ਉਹ ਖੜਾ ਕਰ ਸਕਦੇ ਸੀ ਅੱਜ ਉਹਨਾਂ ਕੋਲ ਮੌਕਾ ਸੀਗਾ ਅੱਜ ਐਕਚੁਅਲੀ ਸੈਂਚਰੀ ਵੀ ਮਾਰ ਸਕਦੇ ਸੀਗੇ ਜੇ ਉਹ ਟਿਕ ਜਾਂਦੇ ਤੇ ਅੱਜ ਸੈਂਚਰੀ ਸਕੋਰ ਕਰ ਦੇਣੀ ਸੀਗੀ ਉਹਨਾਂ ਨੇ ਹਾਂਜੀ ਰਵਿੰਦਰ ਔਲਕ ਸਾਹਿਬ ਤੁਸੀਂ ਆਉਂਦੇ ਹੋ ਰਵਿੰਦਰ ਔਲਕ ਜੀ ਕੋ ਹੈਡ
ਜਡੇਜਾ ਪਾਉਂਦੇ ਨਾ ਮੱਚ ਬੈਟਰ ਕਿਉਂਕਿ ਤੁਹਾਨੂੰ ਬੋਲਿੰਗ ਚ ਵੀ ਆਪਸ਼ਨ ਮਿਲ ਜਾਣੀ ਸੀ ਔਰ ਤੁਹਾਨੂੰ ਬੈਟਿੰਗ ਦੇ ਵਿੱਚ ਕਿਉਂਕਿ ਓਨੇ ਕੀ ਰਨ ਕਿੰਨੇ ਕੁ ਬੋਲਾਂ ਮਿਲ ਜਾਣਗੀਆਂ ਜਿਹੜਾ 7ਵੇਂ ਨੰਬਰ ਦੇ ਆ ਕੇ ਖੇਡੂਗਾ ਉਹਨੂੰ ਘੱਟੋ ਘੱਟ 20 ਬੋਲਾਂ ਮਿਲ ਜਾਣਗੀਆਂ 30 ਮਿਲ ਜਾਣਗੀਆਂ ਉਹਦੇ ਲਈ ਬੜਾ ਚਾਂਸ ਨੀ ਹੈਗਾ ਕਿਉਂਕਿ 7 ਤੇ ਐਜ ਆ ਲੈ ਸਕਦੇ ਸੀ ਵੀ ਐਜ ਆ ਇੱਕ ਸਪਿਨਰ ਨੂੰ ਵੀ ਜਿਹੜਾ ਤੁਹਾਨੂੰ ਬੋਲਿੰਗ ਦੇ ਵਿੱਚ ਹੈਲਪ ਕਰ ਸਕਦਾ ਤੇ ਬਾਕੀ ਮੇਰੀ ਸਾਰੀ ਇਹੀ ਟੀਮ ਆ ਜੇ ਵਰਲਡ ਕੱਪ ਜਿੱਤਣਾ ਬੈਸਟ ਟੀਮ ਇਹਨਾਂ ਕੋਲ ਇਹੀ ਆ ਜਿਹੜੀ ਵਰਲਡ ਕੱਪ ਜਿੱਤ ਸਕਦੀ ਹੈ ਜੀ ਥੈਂਕ ਯੂ ਜੀ
ਥੈਂਕ ਯੂ ਸਰ ਥੈਂਕ ਯੂ ਦੇਖੋ ਵਰਲਡ ਕੱਪ ਜਿੱਤਣਾ ਹਾਰਨਾ ਅਲੱਗ ਚੀਜ਼ ਹੈ ਪਰ ਐਟਲੀਸਟ ਹੁਣ ਟੀਮ ਮੈਂ ਖੁਦ ਮੰਨਦਾ ਜੀ ਟੀਮ ਪਹਿਲਾਂ ਨਾਲੋਂ ਬੈਟਰ ਹੋ ਗਈ ਹੈ ਵਰਲਡ ਕੱਪ ਹਾਰ ਜਿੱਤੇ ਲੱਗੀ ਹੈ ਕੋਈ ਟੀਮ ਨੇ ਜਿੱਤਣਾ ਕਿਸੇ ਟੀਮ ਨੇ ਹਾਰਨਾ ਪਰ ਇਸ ਟਾਈਮ ਮਯੰਕ ਅਗਰਵਾਲ ਦੇ ਆਉਣ ਦੇ ਨਾਲ ਕਿਉਂਕਿ ਬੈਂਚ ਸਟਰੈਂਥ ਵੀ ਵੱਧ ਗਈ ਹੈ ਮਯੰਕ ਓਪਨ ਵੀ ਕਰ ਸਕਦਾ ਹੈ ਮਯੰਕ ਵਨ ਡਾਊਨ ਆ ਸਕਦਾ ਹੈ ਟੂ ਡਾਊਨ ਆ ਸਕਦਾ ਹੈ ਥ੍ਰੀ ਡਾਊਨ ਵੀ ਆ ਸਕਦਾ ਹੈ ਸੋ ਮਯੰਕ ਇੱਕ ਚੰਗਾ ਆਲਰਾਊਂਡਰ ਹੈਗਾ ਔਰ ਦੂਸਰਾ ਮੈਂ ਸਮਝਦਾ ਹੈਗਾ ਕਿ ਜਿਹੜਾ ਇਸ ਵੇਲੇ ਜਡੇਜਾ ਹੈਗਾ ਨੇ ਜਡੇਜਾ ਦੇ ਬਾਰੇ ਮੈਂ ਹੈਰਾਨ ਹਾਂ ਕਿ ਜਾਂ ਤਾਂ ਉਹਨੂੰ ਲੈ ਕੇ ਨਾ ਜਾਂਦੇ ਉਹਨੂੰ 15 ਤੋਂ ਬਾਹਰ ਹੀ ਰੱਖਦੇ ਜੇ ਤੁਸੀਂ ਲੈ ਕੇ ਗਏ ਹੋ ਤਾਂ ਲੈ ਕੇ ਕਿਉਂ ਗਏ ਉਹਨੂੰ ਜੇ ਤੁਸੀਂ ਖਿਲਾਉਣਾ ਹੀ ਨਹੀਂ ਹਜੇ ਤੱਕ ਇੱਕ ਵੀ ਮੈਚ ਤੁਸੀਂ ਦਿੱਤਾ ਨਹੀਂ ਉਹਨੂੰ ਤੇ ਆਈ ਡੋਂਟ ਨੋ ਵਾਈ ਤੁਸੀਂ ਉਹਨੂੰ ਲੈ ਕੇ ਕਿਉਂ ਗਏ ਹੋ ਐਨੀਵੇਜ਼ ਗੱਲਬਾਤ ਜਾਰੀ ਰਹੇਗੀ ਗੁਰਦੇਵ ਸਿੰਘ ਜੀ ਤੁਹਾਡੀ ਅਗਲੀ ਕਾਲ ਹੈ ਗੁਰਦੇਵ ਸਿੰਘ ਜੀ ਤੁਸੀਂ ਹੋਲਡ ਕਰ ਲਓ ਲਾਈਨ ਨੂੰ ਬਾਕੀ ਕਾਲਰਸ ਨੂੰ ਰਿਕੁਐਸਟ ਹੈ ਕਿ ਪਲੀਜ਼ ਲਾਈਨਸ ਹੋਲਡ ਕਰ ਲਓ ਸਾਡੇ ਨਾਲ ਲਾਈਨ ਦੇ ਉੱਤੇ ਸਾਡੇ ਐਸਓਏ ਸੈਗਮੈਂਟ ਦੇ ਸਪਾਂਸਰ ਜੁੜ ਗਏ ਨੇ ਸਗਨਦੀਪ ਜੀ ਸਗਨਦੀਪ ਜੀ ਵੈਲਕਮ ਸਰ ਹਾਊ ਆਰ ਯੂ
ਸਤਿ ਸ਼੍ਰੀ ਅਕਾਲ ਵੀਰੇ ਠੀਕ ਹੋ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਵੀਰੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾਂ ਤਾਂ ਥੈਂਕ ਯੂ ਸੋ ਵੈਰੀ ਮੱਚ ਸਾਰਿਆਂ ਦਾ ਈਵਨ ਆਹ ਟਾਈਮ ਕੈਨੇਡਾ ਮੋਸਟ ਪ੍ਰੋਬਬਲੀ ਜਿਹੜਾ ਆਹ ਵਾਲਾ ਵੀਕਐਂਡ ਹੁੰਦਾ ਇੰਨਾ ਬਿਜ਼ੀ ਨਹੀਂ ਹੁੰਦਾ ਪਰ ਫਿਰ ਵੀ ਬੜਾ ਬਿਜ਼ੀ ਕਰਕੇ ਰੱਖਿਆ ਸਾਰਿਆਂ ਨੇ ਤੰਗ ਫੈਮਿਲੀ ਆਈ ਸੀ ਸਹੋਤਾ ਫੈਮਿਲੀ ਆਈ ਸੀ ਨਾਂ ਲੈਂਦੇ ਸੀ ਅਸੀਂ ਇੱਕੋ ਇੱਕ ਰੇਡੀਓ ਪ੍ਰੋਗਰਾਮ ਸੁਣਦੇ ਹਾਂ ਜੋਧੇ ਜੀ ਦਾ ਵੀ ਤੇ ਥੈਂਕ ਤੁਹਾਡਾ ਵੀ ਥੈਂਕ ਯੂ ਕਰਦੇ ਸੀਗੇ ਤੁਸੀਂ ਇੱਦਾਂ ਦੇ ਵਧੀਆ ਵਧੀਆ ਪ੍ਰੋਗਰਾਮ ਕਰਦੇ ਹੋ ਨਾਲੇ ਵਧੀਆ ਵਧੀਆ ਤੁਹਾਡੇ ਜਿਹੜੇ ਸਪੋਂਸਰਸ ਹੁੰਦੇ ਆ ਥੈਂਕ ਯੂ ਤੁਹਾਡਾ ਤੇ ਥੈਂਕ ਯੂ ਸਾਰੇ ਸੁਣਨ ਵਾਲਿਆਂ ਦਾ ਜਿਨ੍ਹਾਂ ਨੇ ਆਹ ਵੀਕਐਂਡ ਬਹੁਤ ਬਿਜ਼ੀ ਕੀਤਾ ਸੀ ਮੋਸਟਲੀ ਅਸੀਂ ਇਸ ਵੀਕਐਂਡ ਤੇ ਸ਼ਾਮ ਨੂੰ ਛੇਤੀ ਬੰਦ ਕਰ ਦਿੰਦੇ ਹੁੰਦੇ ਜੀ ਬਿਜ਼ੀ ਆ ਲੋਕਾਂ ਨੇ ਘੁੰਮਣ ਫਿਰ ਜਾਣਾ ਪਰ ਸ਼ਾਮ ਨੂੰ 8-9 ਵਜੇ ਤੱਕ ਸਾਨੂੰ ਸਟੋਰ ਤੇ ਬੈਠਣਾ ਪਿਆ ਥੈਂਕ ਯੂ ਸੋ ਵੈਰੀ ਮੱਚ ਕਦੀ ਇਕੱਲੇ ਇਕੱਲੇ ਬੰਦੇ ਦਾ ਮੈਂ ਟਰੱਸਟ ਨਹੀਂ ਟੁੱਟਣ ਦਊਂਗਾ ਚਾਹੇ ਮੇਰਾ ਇੱਕ ਸੋਫਾ ਸੈੱਟ ਵਿਕੇ ਤੇ ਚਾਹੇ 100 ਸੋਫੇ ਸੈੱਟ ਵਿਕਣ ਦੈਟਸ ਵਾਈ ਹੁਣ ਮਾਰਕੀਟ ਦੇ ਵਿੱਚ ਲੋਕਾਂ ਨੂੰ ਪਤਾ ਕਿ ਸਗਨਦੀਪ ਇੱਕ ਸੋਫਿਆਂ ਵਾਲਾ ਹੈਗਾ ਵਾ ਜਿਹੜਾ ਸਿਰਫ ਕੁਆਲਿਟੀ ਦੀ ਗੱਲ ਕਰਦਾ ਵਾ ਕਦੀ ਸੇਲ ਡਿਸਕਾਊਂਟ ਦਾ ਲਾਲਚ ਦੇ ਕੇ ਨਹੀਂ ਸਕਦਾ ਸੋ ਜੇ ਤੁਸੀਂ ਵਧੀਆ ਕੁਆਲਿਟੀ ਦੇ ਸੋਫੇ ਲੈਣਾ ਚਾਹੁੰਦੇ ਹੋ ਮਸਟ ਵਿਜ਼ਿਟ ਇੱਕ ਵਾਰੀ ਤੁਸੀਂ ਵਿਜ਼ਿਟ ਜ਼ਰੂਰ ਕਰੋ ਆਣ ਕੇ ਗੱਲ ਕਰੋ 8550 ਟੌਰਬਰਮ ਰੋਡ ਯੂਨਿਟ ਨੰਬਰ 1 ਤੁਹਾਨੂੰ ਪ੍ਰੋਪਰ ਡਿਟੇਲ ਵਿੱਚ ਸਮਝਾਵਾਂਗੇ ਵੀ ਸਾਡੇ ਸੋਫੇ ਦੂਜਿਆਂ ਨਾਲੋਂ ਕਿਉਂ ਵਧੀਆ ਵਾ ਤੇ ਕਿਉਂ ਅਸੀਂ ਇੰਨੀ ਵਾਰੰਟੀ ਦਿੰਦੇ ਹਾਂ 5 ਸਾਲ ਦੀ ਫੋਮ ਦੀ 10 ਸਾਲ ਦੀ ਫਰੇਮ ਦੀ 10 ਸਾਲ ਦੀ ਸਪਰਿੰਗਾਂ ਦੀ ਰਿਟਰਨ ਵਾਰੰਟੀ ਆ ਵਿਦਆਊਟ ਐਨੀ ਕੰਡੀਸ਼ਨ ਆਪਣੀ ਮੈਜ਼ਰਮੈਂਟ ਤੇ ਰੂਮ ਦੀਆਂ ਪਿਕਚਰਸ ਲੈ ਕੇ ਆਓ ਉਹਦੇ ਹਿਸਾਬ ਨਾਲ ਡਿਜ਼ਾਈਨ ਕਰਕੇ ਸੋਫਾ 8550 ਟੌਰਬਰਮ ਰੋਡ ਯੂਨਿਟ 1 ਆਪਣੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ ਸੋਫਾ ਸਟੂਡੀਓ .ca ਜਾਂ ਕਾਲ ਕਰ ਸਕਦੇ ਹੋ 905-799-7079-05 799 7877. ਥੈਂਕ ਯੂ ਸੋ ਵੈਰੀ ਮਚ ਜਦਵੀਰ ਜੀ, ਥੈਂਕ ਯੂ.
ਥੈਂਕ ਯੂ ਸਰ. ਔਰ ਅਸੀਂ ਵੀ ਇਹ ਕਹਿੰਦੇ ਹੈਗੇ ਹਾਂ ਸਗਨਦੀਪ ਜੀ ਦੇ ਨਾਲ ਗੱਲਬਾਤ ਕਰੋ. ਸੋਫੇ ਦੀ ਜਦੋਂ ਕੁਆਲਿਟੀ ਦੀ ਗੱਲ ਆਵੇ ਤਾਂ ਹਮੇਸ਼ਾ ਤੁਸੀਂ ਸਗਨਦੀਪ ਜੀ ਨੂੰ ਯਾਦ ਰੱਖਣਾ ਹੈ. ਔਰ ਤੁਹਾਡੇ ਕੋਲੋਂ ਸਹੋਤਾ ਫੈਮਿਲੀ ਨੇ, ਕੰਗ ਫੈਮਿਲੀ ਨੇ ਇਸ ਵੀਕਐਂਡ ਫਰਨੀਚਰ ਲਿਆ. ਸੋ ਅਸੀਂ ਵੀ ਸਹੋਤਾ ਫੈਮਿਲੀ ਔਰ ਕੰਗ ਫੈਮਿਲੀ ਨੂੰ ਜਿੱਥੇ ਮੁਬਾਰਕਬਾਦ ਦਿੰਦੇ ਹਾਂ, ਹੈਪੀ ਕੈਨੇਡਾ ਡੇ ਕਹਿੰਦੇ ਹਾਂ ਤੁਹਾਨੂੰ ਸਗਨਦੀਪ ਜੀ ਔਰ ਇਹਨਾਂ ਦੋਨੋਂ ਫੈਮਿਲੀਜ਼ ਨੂੰ, ਐਂਡ ਉਹਨਾਂ ਦਾ ਧੰਨਵਾਦ ਵੀ ਕਰਦੇ ਹੈਗੇ ਹਾਂ. ਸੋ ਸਾਡੇ ਸਪੋਂਸਰਸ ਨੂੰ ਤੁਸੀਂ ਸਪੋਰਟ ਕਰਦੇ ਹੋ, ਸਾਡੇ ਕਾਲਰ, ਸਾਡੇ ਲਿਸਨਰ, ਦਰਸ਼ਕ, ਉਹਦੇ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ. ਥੈਂਕ ਯੂ ਸਰ, ਥੈਂਕ ਯੂ.
ਥੈਂਕ ਯੂ ਜੀ, ਥੈਂਕ ਯੂ.
ਥੈਂਕ ਯੂ. ਅਸੀਂ ਨੰਬਰ ਜ਼ਰੂਰ ਅਨਾਊਂਸ ਕਰਨਾ ਚਾਹਾਂਗੇ, 416-475-5000. ਵਾਈ ਮੀਡੀਆ ਦਾ ਇਹ ਨੰਬਰ ਆਪਣੇ ਕੋਲ ਰੱਖ ਲਓ, ਇਹ ਬਹੁਤ ਹੈਂਡੀ ਨੰਬਰ ਹੈ, ਇਹ ਬੜਾ ਕੰਮ ਆਏਗਾ ਤੁਹਾਡੇ. 416-475-5000. ਕਦੇ ਵੀ ਤੁਸੀਂ ਸਾਡੇ ਕਿਸੇ ਵੀ ਸਪੋਂਸਰ ਦੇ ਬਾਰੇ ਜਾਣਕਾਰੀ ਲੈਣੀ ਹੈ, ਤੁਸੀਂ ਟੈਕਸਟ ਕਰ ਦਿਓ, ਤੁਹਾਨੂੰ ਫੌਰਨ ਜਿਹੜਾ ਟੈਕਸਟ ਵਾਪਸ ਆ ਜਾਏਗਾ. ਸੋ ਤੁਸੀਂ ਟੈਕਸਟ ਕਰ ਦਿਓ ਵੀ ਕੋਈ ਵੀ ਸਪੋਂਸਰ ਦੇ ਬਾਰੇ ਜਾਣਕਾਰੀ ਲੈਣੀ ਹੈ, 416-475-5000. ਔਰ ਵਾਈ ਮੀਡੀਆ ਦੇ ਨਾਲ ਜੇ ਤੁਸੀਂ ਐਡਵਰਟਾਈਜ਼ਮੈਂਟ ਵੀ ਕਰਨੀ ਹੈ ਤਾਂ ਵੀ ਇਹੀ ਨੰਬਰ ਹੈ. ਅਤੇ ਤੁਸੀਂ ਰੇਡੀਓ ਦੇ ਉੱਤੇ ਐਡ ਕਰਨਾ ਚਾਹੁੰਦੇ ਹੈਗੇ ਹੋ ਸਾਡੇ, ਜਾਂ ਔਨਲਾਈਨ ਸਾਡੀ ਵੈਬਸਾਈਟ ਦੇ ਉੱਤੇ southasiandaily.com ਦੇ ਉੱਤੇ, ਜਾਂ ਮਿਡਵੀਕ ਨਿਊਜ਼ ਪੇਪਰ 'ਚ ਐਡ ਤੁਸੀਂ ਕਰਨਾ ਚਾਹੁੰਦੇ ਹੋ, ਜਾਂ ਚੈਨਲ ਵਾਈ ਦੇ ਉੱਤੇ ਤੁਸੀਂ ਐਡ ਕਰਨਾ ਚਾਹੁੰਦੇ ਹੋ. ਸੋ ਵਾਈ ਮੀਡੀਆ ਦਾ ਇੱਕ ਹੀ ਨੰਬਰ ਹੈ, 416-475-5000. ਗੁਰਦੇਵ ਸਿੰਘ ਜੀ ਤੁਸੀਂ ਆਉਂਦੇ ਰਹੋ. ਗੁਰਦੇਵ ਸਿੰਘ ਜੀ ਗੋ ਅਹੈਡ.
ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ.
ਸਤਿ ਸ਼੍ਰੀ ਅਕਾਲ ਜੀ.
ਹਾਂਜੀ, ਬਹੁਤ ਵਧੀਆ ਮੈਚ ਹੋ ਰਿਹਾ ਜੀ. ਬਾਕੀ 40 ਰਨ ਸ਼ਾਰਟ ਹੋ ਗਏ ਜਿਹੜੇ ਲਾਸਟ 10 ਓਵਰਾਂ 'ਚ ਨਹੀਂ ਨੇ ਬਣੇ. ਚਲੋ ਫਿਰ ਵੀ ਅੱਜ ਰੋਹਿਤ ਸ਼ਰਮਾ ਨੇ ਲਗਾਤਾਰ ਬੈਕ ਟੂ ਬੈਕ ਸੈਂਚਰੀ ਮਾਰਿਆ ਔਰ 4 ਸੈਂਚਰੀਆਂ ਮਾਰ ਕੇ ਮੈਂ ਵਰਲਡ ਕੱਪ ਦੇ ਕਿੰਨਾ ਸ੍ਰੀਲੰਕਾ ਦੇ ਪਲੇਅਰ ਨਾਲ ਬਰਾਬਰੀ ਕੀਤੀ ਆ. ਮੈਨੂੰ ਲੱਗਦਾ ਰੋਹਿਤ ਸ਼ਰਮਾ 2 ਸੈਂਚਰੀਆਂ ਹੋਰ ਮਾਰੇਗਾ ਜੀ, ਤੇ ਹਾਈਐਸਟ ਸਕੋਰ ਰਹੇਗਾ ਲੱਗਦਾ. ਹੁਣ ਦੱਸਿਓ ਇਹਦਾ ਇਸ ਟਾਈਮ ਸਾਰੇ ਰਨ ਜ਼ਿਆਦਾ ਬੰਗਲਾਦੇਸ਼ ਦੇ, ਉਹ ਕਿੰਨਾ ਜਿਹੜਾ ਹਸਮਾ ਖੇਡ ਰਿਹਾ ਹੈ ਤੇ ਇਹਦੇ ਕਿੰਨੇ ਉਹਦੇ ਬਾਰੇ ਦੱਸਿਓ. ਬਾਕੀ ਇਹਦਾ ਧੋਨੀ ਸਾਹਿਬ ਹੈ, ਅਸੀਂ ਕੱਖ ਨੀ ਕਹਿਣਾ. ਜਵਰਾਜ ਸਿੰਘ ਦੇ ਭਾਪੇ ਨੇ ਆਪੇ ਲੂਟ ਕਰ ਲੈਣਾ ਹੈ ਜੀ. ਉਹ ਬਹੁਤ ਹੀ ਜ਼ਿਆਦਾ ਉਹ ਗੁੱਸੇ ਜਿਹਾ ਹੈਗਾ ਵਾ. ਉਹ ਕਹਿੰਦਾ ਵਰਲਡ ਕੱਪ ਕਦਕ ਹੋ ਲੈਣ ਦੋ, ਕਹਿੰਦਾ ਜੇ ਕੰਨਾਂ ਨੂੰ ਹੱਥ ਲਾਇਆ ਕਰੂ ਜੇ ਵਰਲਡ ਕੱਪ ਖੇਡ ਜੂਗਾ ਕੋਈ ਮੈਚ ਜੀ, ਤੇ ਆਪੇ ਅਸੀਂ ਕਰ ਦਈਏ ਜਵਰਾਜ ਸਿੰਘ ਦੇ ਭਾਪੇ ਉੱਤੇ. ਤੇ ਆਪਣਾ ਧੋਨੀ ਸਾਹਿਬ ਨੇ ਗਲਤੀਆਂ ਕਰਨੀਆਂ, ਉਹ ਹੈਲੀਕਾਪਟਰ ਸ਼ੋਟ ਨਹੀਂ ਹਨ, ਉਹ ਕਿੰਨਾ ਵਿਟਾਮਿਨ ਬੀ ਦੇ ਕੈਪਸੂਲ ਖਾਣੇ ਪੈਣੇ ਆ, ਉਹ ਚੀਜ਼ ਨਹੀਂ ਰਹੇ. ਤੇ ਆਪਣਾ ਚੁੱਪ ਕਰਕੇ ਹੀ ਇਹਨਾਂ ਨੂੰ ਰਿਟਾਇਰਮੈਂਟ ਲੈਣੀ ਚਾਹੀਦੀ ਆ. ਤੇ ਮੈਂ ਤੇ ਇਹਨਾਂ ਦੇ ਫੈਨ ਨੂੰ ਕਹਿੰਦਾ, ਫੈਨ ਹੁੰਦੇ ਆ ਚਲੋ ਠੀਕ ਆ, ਖੇਡ ਅਸੀਂ ਵੀ ਫੈਨ ਆ ਰਹੇ ਆ ਕਿਸ ਟਾਈਮ, ਪਰ ਓਵਰ ਹੋ ਗਿਆ ਵਾ ਹੁਣ ਜ਼ਿਆਦਾ. ਤੇ ਮੈਂ ਤਾਂ ਕਹਿੰਦਾ 4 ਵਿਕਟ ਕੀਪਰ ਇਹਨੇ ਕਲੱਬ 'ਚ ਲੈ ਭੱਜ ਜਾਣਾ ਆਪੇ, ਕਿੰਨਾ ਲੱਗੇ ਅਸੀਂ ਕਲੱਬ 'ਚ ਵਿਕਟ ਕੀਪਿੰਗ ਕਰ. ਤੇ ਮੈਂ ਮਾਰੀ ਜੀ, ਪਰ ਇਹ ਕਹਿਣਾ ਜਿਹੜੇ ਧੋਨੀ ਸਾਹਿਬ ਨੇ ਆਪਣੀ ਹਾਲਤਾਂ ਤੋਂ ਬਾਜ ਨਹੀਂ ਆਉਣਾ, ਇਹਨਾਂ ਨੇ ਰਨ ਬਣਾਉਣੇ ਜੇ ਮੈਚ ਖਵਾ ਕੇ ਰੱਖ ਦੇਣ ਕਿ ਕਿਤੇ ਸੈਮੀ ਫਾਈਨਲ.
ਠੀਕ ਹੈ ਜੀ. ਜਿੱਥੋਂ ਤੱਕ ਤੁਸੀਂ ਰੋਹਿਤ ਸ਼ਰਮਾ ਦੀ ਗੱਲ ਕੀਤੀ ਹੈ ਜੀ, ਵਿਦ 544 ਹੀ ਇਜ਼ ਦ ਲੀਡਿੰਗ ਰਨ ਸਕੋਰਰ ਇਸ ਵਰਲਡ ਕੱਪ ਦੇ ਵਿੱਚ. ਸਭ ਤੋਂ ਜ਼ਿਆਦਾ ਰਨ ਇਸ ਵੇਲੇ ਉਹਨਾਂ ਨੇ ਬਣਾਏ ਹੈ. ਬਾਕੀ ਚਲੋ ਦੇਖਦੇ ਹਾਂ ਜੀ, ਤੁਸੀਂ ਕਹਿ ਰਹੇ ਹੋ 2 ਸੈਂਚਰੀਜ਼ ਹੋਰ ਲਗਾਉਣਗੇ, ਦੇਖਦੇ ਹਾਂ ਕੀ ਹੁੰਦਾ ਹੈਗਾ. ਔਰ ਰੋਹਿਤ ਸ਼ਰਮਾ ਨੇ ਰੈਕੋਰਡ 4 ਸੈਂਚਰੀਜ਼ ਲਗਾ ਦਿੱਤੀਆਂ ਨੇ ਵਰਲਡ ਕੱਪ ਦੇ ਵਿੱਚ. ਇਟਸ ਅ ਰੈਕੋਰਡ ਬਾਏ ਐਨੀ ਇੰਡੀਅਨ ਬੈਟਸਮੈਨ. ਕਿਸੇ ਵੀ ਇੰਡੀਅਨ ਬੈਟਸਮੈਨ ਨੇ ਵਰਲਡ ਕੱਪ ਦੇ ਵਿੱਚ 4 ਸੈਂਚਰੀਜ਼ ਨਹੀਂ ਲਗਾਈਆਂ, ਔਰ 2 ਸੈਂਚਰੀਜ਼ ਤਾਂ ਬੈਕ ਟੂ ਬੈਕ. ਪਿਛਲੇ ਮੈਚ ਵੀ ਸੈਂਚਰੀ ਰੋਹਿਤ ਸ਼ਰਮਾ ਦੀ, ਇਸ ਮੈਚ ਵਿੱਚ ਵੀ ਸੈਂਚਰੀ. ਪਰ ਤੁਸੀਂ ਕਹਿ ਰਹੇ ਹੋ ਕਿ 2 ਹੋਰ ਲਗਾਉਣਗੇ. ਦੇਖੋ, ਇੱਕ ਤਾਂ ਸ਼੍ਰੀਲੰਕਾ ਦਾ ਮੈਚ ਬਾਕੀ ਆ, ਇੱਕ ਜੇ ਇੰਡੀਆ ਸੈਮੀ ਫਾਈਨਲ 'ਚ ਪਹੁੰਚਦੀ ਹੈ ਸੈਮੀ ਫਾਈਨਲ, ਔਰ ਜੇ ਇੰਡੀਆ ਫਾਈਨਲ 'ਚ ਪਹੁੰਚਦੀ ਹੈ ਤਾਂ ਫਾਈਨਲ. ਟੋਟਲ 3 ਮੈਚ ਹੀ ਹੋਰ ਹੋਣਗੇ. ਸੋ 2 ਲਗਾਉਣੇ ਆ ਤਾਂ ਸੈਮੀ ਫਾਈਨਲ 'ਚ ਲਵਾ ਦਿਓ, ਫਾਈਨਲ ਦੇ ਵਿੱਚ ਤਾਂ ਕੋਈ ਨਾ ਕੋਈ ਲਗਾ ਹੀ ਦੇਗਾ. ਸੋ ਸੈਮੀ ਫਾਈਨਲ ਦੇ ਵਿੱਚ ਸੈਂਚਰੀ ਬੜੀ ਜ਼ਰੂਰੀ ਆ. ਰੋਹਿਤ ਸ਼ਰਮਾ ਦੀ ਮੈਂ ਸਮਝਦਾ ਕਿ ਸੈਂਚਰੀ ਬਣਨੀ ਬਹੁਤ ਜ਼ਰੂਰੀ ਆ ਸੈਮੀ ਫਾਈਨਲ ਦੇ ਵਿੱਚ. ਦਿਸ ਇਜ਼ ਗੋਇੰਗ ਟੂ ਬੀ ਦ ਕੀ ਫੋਰ ਇੰਡੀਆ ਟੂ ਵਿਨ ਦ ਸੈਮੀ ਫਾਈਨਲ. ਜੇ ਇੰਡੀਆ ਨੇ ਸੈਮੀ ਫਾਈਨਲ ਜਿੱਤਣਾ ਤੇ ਰੋਹਿਤ ਸ਼ਰਮਾ ਦੀ ਸੈਂਚਰੀ ਬਹੁਤ ਜ਼ਿਆਦਾ ਜ਼ਰੂਰੀ ਹੈ. ਬਾਕੀ ਤੁਸੀਂ ਠੀਕ ਕਿਹਾ ਜੀ, ਯੋਗਰਾਜ ਸਿੰਘ ਉਹਨਾਂ ਦਾ ਇੰਟਰਵਿਊ ਅਸੀਂ ਲਗਾਤਾਰ ਚੈਨਲ ਵਾਈਜ਼ ਤੇ ਦਿਖਾ ਰਹੇ ਹਾਂ. ਸੋ ਯੁਵਰਾਜ ਸਿੰਘ ਉਹਨਾਂ ਦੇ ਫਾਦਰ ਯੋਗਰਾਜ ਸਿੰਘ ਦਾ ਇੰਟਰਵਿਊ ਤੁਸੀਂ ਚੈਨਲ ਵਾਈਜ਼ ਤੇ ਜ਼ਰੂਰ ਦੇਖਣਾ. ਉਹ ਕੀ ਕਹਿ ਰਹੇ ਨੇ ਯੋਗਰਾਜ ਸਿੰਘ, ਉਹ ਤੁਸੀਂ ਸਾਰਾ ਆਪਣੇ ਆਪ ਜਿਹੜਾ ਉਹ ਤੁਸੀਂ ਸੁਣ ਸਕਦੇ ਹੈਗੇ ਹੋ. ਹਾਂਜੀ, ਅਗਲੀ ਕਾਲਰ ਵਧਦੇ ਹਾਂ. ਸੁਲੇਮਾਨ ਸਾਹਿਬ ਤੁਸੀਂ ਆਉਂਦੇ ਰਹੋ, ਗੋ ਅਹੈਡ. ਜੀ ਜੀ ਸੁਲੇਮਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ.
ਜੀ ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ ਜੀ.
ਜੀ ਆਪਣੇ ਯੁਧਵੀਰ ਜੀ, 150 ਸਕੋਰ ਤੋਂ ਪਹਿਲਾਂ ਅਗਰ ਜੀ ਤੀਸਰਾ ਆਊਟ ਹੋ ਗਿਆ ਤੇ ਫਿਰ ਤੇ ਗੱਲ ਬਣ ਜਾਏਗੀ, ਵਰਨਾ ਹੈ ਕਿ ਇੰਡੀਆ ਦੇ ਵਾਸਤੇ ਮੁਸ਼ਕਲਾਂ ਹੋ ਸਕਦੀਆਂ. ਜਾ ਕੇ ਫਾਸਟ ਬਾਲਰ ਹੀ ਹੈ ਕਿ ਅਗਰ ਕੋਈ ਕਰਨਗੇ ਤੇ ਤਾਂ ਹੀ ਇੱਕ ਬਾਅਦ ਦੇ ਵਿੱਚ ਉਹਨਾਂ ਉਹ ਆਪਣਾ ਕੋਈ ਜਾਦੂ ਜਗਾ ਸਕਦੇ. ਦੂਸਰਾ ਧੋਨੀ ਸਾਹਿਬ ਦੀ ਗੱਲ ਹੋ ਰਹੀ ਹੈ. ਦੇਖੋ, ਜਿੱਥੇ 4 ਵਿਕਟ ਕੀਪਰ ਜਿਸ ਟੀਮ ਦੇ ਵਿੱਚ ਖੇਡ ਰਹੇ ਹੋਣ, ਇਹ ਧੋਨੀ ਦੇ ਵਾਸਤੇ ਬੜਾ ਵੱਡਾ ਇੱਕ ਚੈਲੰਜ ਹੈ. ਜਾਂ ਵਰਲਡ ਕੱਪ ਤੋਂ ਪਹਿਲਾਂ ਅਨਾਊਂਸਮੈਂਟ ਕਰ ਛੋੜਦਾ ਵੀ ਇਹ ਕਿ ਭਾਈ ਮੇਰਾ ਲਾਸਟ ਵਰਲਡ ਕੱਪ ਹੈ ਭਾਈ ਰਿਟਾਇਰਮੈਂਟ ਦਾ, ਤਾਂ ਹੁਣ ਬਾਅਦ ਦੇ ਵਿੱਚ ਇਸ ਵੇਲੇ ਕਰਨਾ ਤਾਂ ਫਿਰ ਟੂ ਲੇਟ. ਦੇਖੋ, ਸ਼ੁਏਬ ਮਲਿਕ ਸੀ ਸਭ ਤੋਂ ਪੁਰਾਣਾ ਇੱਕ ਯੁਧਵੀਰ ਜੀ ਪਲੇਅਰ ਹੈ. ਅੱਜ ਤੱਕ ਉਹਨੇ ਰਿਟਾਇਰਮੈਂਟ ਦਾ ਇੱਕ ਐਲਾਨ ਨਹੀਂ ਕੀਤਾ, ਲੇਕਿਨ ਹੁਣ ਉਹਨੂੰ ਬਾਹਰ ਬਿਠਾਇਆ ਗਿਆ ਵਾ. ਵਜ੍ਹਾ ਇਹ ਹੈ ਕਿ ਆਪਣੀ ਪਰਫਾਰਮੈਂਸ ਨਹੀਂ ਦਿੱਤੀ. ਦੂਸਰਾ ਇਹ ਕਿ ਇੰਡੀਆ ਦੀ ਟੀਮ ਦੇ ਵਿੱਚ ਯੁੱਧਵੀਰ ਜੀ ਤੁਸੀਂ ਕੋਈ ਦੱਸ ਸਕਦੇ ਜੋ 2004 ਦੇ ਵਿੱਚ ਤੁਸੀਂ ਜਿਸ ਪਲੇਅਰ ਦੀ ਜ਼ਿਕਰ ਕਰ ਰਹੇ ਸੋ ਉਸ ਨੂੰ ਟਾਈਮ ਨਹੀਂ ਦਿੱਤਾ ਗਿਆ, ਕਿਆ ਕੋਈ ਉੱਥੇ ਵੀ ਕੋਈ ਸਿਫਾਰਸ਼ੀ ਕਲਚਰ ਤਾਂ ਨਹੀਂ ਹੈ ਕਿ ਇੰਡੀਆ ਦੀ ਟੀਮ ਦੇ ਵਿੱਚ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਪਰਚੀ ਸਿਸਟਮ ਸਿਫਾਰਸ਼ੀ ਕਲਚਰ ਹੈ? ਜੇਕਰ ਇਸ ਤਰ੍ਹਾਂ ਦਾ ਫਿਰ ਹੈ ਤੇ ਬੇਚਾਰਾ ਫਿਰ ਜੋ ਪਲੇਅਰ ਹੈ ਉਹ ਤੇ ਆਪਣੀ ਮਿਹਨਤ ਮੁਸ਼ਕਤ ਕਰਦਾ ਰਹੇਗਾ, ਲੇਕਿਨ ਉਹਨੂੰ ਚਾਂਸ ਨਹੀਂ ਹੈ ਕਿ ਮਿਲੇਗਾ। ਉਹਦੀ ਉਮਰ ਜਿਸ ਵੇਲੇ ਚਲੀ ਗਈ, ਜ਼ਿਆਦਾ ਹੋ ਗਈ, ਤੇ ਫਿਰ ਉਹਦਾ ਉਹ ਟੂ ਲੇਟ ਹੋ ਜਾਂਦਾ ਹੈ।
ਪਾਕਿਸਤਾਨ ਦੇ ਵਿੱਚ ਸਿਫਾਰਿਸ਼ ਦਾ ਕਲਚਰ ਹੈ, ਉਹ ਇੰਡੀਆ 'ਚ ਵੀ ਹੈਗਾ, ਲੇਕਿਨ ਬੜੀ ਇੰਟਰਸਟਿੰਗ ਗੱਲ ਤੁਹਾਨੂੰ ਮੈਂ ਦੱਸਣ ਲੱਗਾ। ਜਦੋਂ ਬੰਦੇ ਦੀ ਸਿਫਾਰਿਸ਼ ਹੁੰਦੀ ਹੈ ਨਾ, ਤੇ ਬੰਦੇ ਨੂੰ ਪਤਾ ਹੁੰਦਾ ਕਿ ਮੇਰੀ ਸਿਫਾਰਿਸ਼ ਲਗਾਈ ਕਿੰਨੇ ਆ। ਪਰ ਸਾਡੇ ਇੰਡੀਆ ਦੇ ਵਿੱਚ ਦੋ ਖਿਲਾੜੀ ਐਸੇ ਇੰਡੀਅਨ ਪਲੇਇੰਗ 11 ਸੀਗੇ, ਇੰਡੀਆ ਦੇ ਦੋ ਖਿਲਾੜੀ ਪਲੇਇੰਗ 11 ਸੀਗੇ, ਜਿਨ੍ਹਾਂ ਨੂੰ ਸੁਲੇਮਾਨ ਸਾਹਿਬ ਇਹੀ ਨਹੀਂ ਪਤਾ ਸੀਗਾ ਕਿ ਮੇਰੀ ਉਹਨਾਂ ਦੀ ਸਿਫਾਰਿਸ਼ ਕਿਹਨੇ ਲਗਾਈ। ਇੱਕ ਵਿਜੇ ਸ਼ੰਕਰ ਤੇ ਦੂਸਰਾ ਕੇਦਾਰ ਯਾਦਵ। ਵਿਜੇ ਸ਼ੰਕਰ ਇਹ ਸੋਚ ਰਿਹਾ ਸੀਗਾ ਕਿ ਮੈਂ ਜ਼ਿੰਦਗੀ 'ਚ ਕਦੇ ਹਾਫ ਸੈਂਚੁਰੀ ਨਹੀਂ ਮਾਰੀ, ਮੈਨੂੰ ਪਲੇਇੰਗ 11 'ਚ ਇੰਡੀਆ ਦੀ ਟੀਮ ਵਰਲਡ ਕੱਪ 'ਚ ਖਿਲਾ ਰਹੀ ਹੈ। ਮਤਲਬ ਉਹਨੇ ਜ਼ਿੰਦਗੀ 'ਚ ਨਹੀਂ ਕਦੇ ਹਾਫ ਸੈਂਚੁਰੀ ਮਾਰੀ, ਨਾ T20 'ਚ ਕਦੇ ਹਾਫ ਸੈਂਚੁਰੀ ਮਾਰੀ, ਨਾ ਵਨਡੇ 'ਚ ਹਾਫ ਸੈਂਚੁਰੀ ਮਾਰੀ, ਟੈਸਟ ਕ੍ਰਿਕਟ ਉਹਨੇ ਕਦੇ ਖੇਲੀ ਨਹੀਂ। ਹੀ ਹੈਜ਼ ਨੈਵਰ ਪਲੇਡ ਟੈਸਟ ਕ੍ਰਿਕਟ। ਸੋ ਉਹਨੂੰ ਵਿਜੇ ਸ਼ੰਕਰ ਨੂੰ ਖੁਦ ਨਹੀਂ ਸਮਝ ਆ ਰਿਹਾ ਸੀਗਾ ਕਿ ਮੇਰੀ ਸਿਫਾਰਿਸ਼ ਕਿੰਨੇ ਲਗਾਤੀ ਯਾਰ, ਮੈਂ ਪਲੇਇੰਗ 11 'ਚ ਖੇਲ ਰਿਹਾ। ਉਹਨੂੰ ਖੁਦ ਨਹੀਂ ਯਕੀਨ ਆ ਰਿਹਾ ਸੀਗਾ। ਵੈਸੇ ਯੁਵਰਾਜ ਸਿੰਘ ਦੇ ਫਾਦਰ ਯੋਗਰਾਜ ਸਿੰਘ ਨੇ ਬੜਾ ਖੁੱਲ ਕੇ ਬੋਲਿਆ ਇਸ ਵਾਰੀ, ਐਨ ਸ਼੍ਰੀਨਿਵਾਸਨ ਦਾ ਨਾਮ ਲੈ ਕੇ ਬੋਲੇ ਆ, ਐਤਕੀ ਨਹੀਂ ਡਰੇ। ਮੈਂ ਦੇਖ ਰਿਹਾ ਸੀਗਾ ਹੋਰ ਚੈਨਲ ਦੇ ਉੱਤੇ ਇੰਟਰਵਿਊ ਜਦੋਂ ਦੇ ਰਹੇ ਸੀਗੇ, ਤੇ ਯੋਗਰਾਜ ਥੋੜਾ ਬਹੁਤਾ ਖੁੱਲ ਕੇ ਨਹੀਂ ਬੋਲ ਰਹੇ ਸੀਗੇ, ਪਰ ਚੈਨਲ ਵਾਈਜ਼ ਦੇ ਇੰਟਰਵਿਊ ਤੇ ਖੁੱਲ ਕੇ ਬੋਲੇ ਆ। ਐਨ ਸ਼੍ਰੀਨਿਵਾਸਨ ਦਾ ਨਾਮ ਲਿਆ, ਉਹਨਾਂ ਨੇ ਲੋਧਾ ਜਿਹੜੀ ਲੋਧਾ ਕਮੇਟੀ ਦੀ ਰਿਪੋਰਟ ਹੈ ਉਹਦੇ ਬਾਰੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ। ਸੋ ਸਾਡੇ ਸਰ ਜੀ ਸੁਲੇਮਾਨ ਸਾਹਿਬ, ਸਾਡੇ ਇੱਥੇ ਇੰਡੀਆ ਦੇ ਵਿੱਚ ਕਰਪਸ਼ਨ ਵੀ ਹੁੰਦੀ ਹੈ, ਸਿਫਾਰਿਸ਼ ਤੇ ਬਹੁਤ ਛੋਟੀ ਗੱਲ ਤੁਸੀਂ ਵੜ ਗਿਆ, ਸਿਫਾਰਿਸ਼ ਤੇ ਬਹੁਤ ਛੋਟੀ ਗੱਲ ਹੈ। ਇੰਡੀਆ 'ਚ ਖੁੱਲ੍ਹ ਕੇ ਕਰਪਸ਼ਨ ਵੀ ਹੁੰਦੀ ਹੈ, ਕ੍ਰਿਮੀਨਲ ਕੇਸ ਵੀ ਚੱਲੇ ਨੇ, ਔਰ ਇਹ ਸਾਡੇ ਉੱਥੇ ਜਿਹੜਾ ਬੰਦਾ ਸੀਗਾ ਐਨ ਸ਼੍ਰੀਨਿਵਾਸਨ, ਸਭ ਕੁਛ ਹੋਇਆ ਜੀ ਉੱਥੇ। ਤੇ ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਕਰਮਵੀਰ ਸ਼ੇਰਗਿੱਲ ਸਾਹਿਬ ਤੁਸੀਂ ਆਉਂਦੇ ਰਹੋ। ਹੈਲੋ,
ਹਾਂਜੀ ਜੋਦਵੀ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਸ਼ੇਰਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਜੋਦਵੀ ਜੀ, ਉਹ ਤਾਂ ਬੜੇ ਦਿਨਾਂ ਦੀ ਗੱਲਬਾਤ ਚੱਲ ਰਹੀ ਆ, ਹਾਈ ਡਿਸਕਸ਼ਨ ਹੋ ਰਹੀ ਆ ਆਪਣੀ ਬੜੀ ਵਧੀਆ, ਪਰ ਮੈਂ ਥੋੜਾ ਜਿਹਾ ਅਲੱਗ ਤਰੀਕੇ ਨਾਲ ਸੋਚ ਰਿਹਾ ਆ। ਦੇਖੋ ਅੱਜ ਵੀ ਇਸ ਦੋਸਤੀ ਤੇ ਜਿੱਦਾਂ ਇੱਕ ਬੰਦਾ ਆਊਟ ਹੋਇਆ, ਪ੍ਰੋਬਲਮ ਇਹ ਆ ਰਹੀ ਆ ਵੀ ਜਦੋਂ ਅਸੀਂ ਇਹ ਦੇਖ ਲੈਂਦੇ ਵੀ ਸਾਨੂੰ ਓਪਨਿੰਗ ਇੰਨੀ ਗੁੱਡ ਮਿਲ ਗਈ ਆ, ਤਾਂ ਮੁੜ ਕੇ ਅਸੀਂ ਇਹ ਸੋਚ ਲੈਂਦੇ ਵੀ ਅਸੀਂ ਹਰ ਇੱਕ ਬਾਲ ਨੂੰ ਚੱਕ ਕੇ ਹੀ ਮਾਰਨਾ, ਜਦਕਿ ਉੱਥੇ ਏਦਾਂ ਨੀ ਬਣਦਾ। ਜੇ ਤੁਸੀਂ ਹਾਰਦਿਕ ਪਾਂਡਿਆ ਜਾਂ ਰਿਸ਼ਭ ਪੰਤ ਨੂੰ ਕਹਿੰਦੇ ਆ, ਮੈਂ ਉਹਨਾਂ ਨੂੰ ਸਮਝਦਾ ਵੀ ਉਹ 40-50 ਓਵਰਾਲ 'ਚ ਆ ਕੇ ਤੁਸੀਂ ਹਿੱਟ ਮਾਰ ਸਕਦੇ ਆ। ਉਸ ਤੋਂ ਪਹਿਲਾਂ ਤੁਸੀਂ ਮਾੜੀ ਬਾਲ ਨੂੰ ਦੇਖ ਕੇ ਖੇਡ ਸਕਦੇ ਆ, ਜਿੱਦਾਂ ਹੁਣ ਆਹ ਮੁੰਡੇ ਖੇਲਣ ਡਏ ਆ, ਮਾੜੀ ਬਾਲ ਤੇ ਉਹ ਹਰ ਇੱਕ ਬਾਉਂਡਰੀ ਲੈ ਰਿਹਾ, ਹਰ ਇੱਕ ਓਵਰ ਦੇ ਵਿੱਚ ਬਾਉਂਡਰੀ ਲੈ ਰਿਹਾ ਆ, ਪਰ ਮਾੜੀ ਬਾਲ ਤੇ ਰਿਸਕ ਨੀ ਲੈ ਰਿਹਾ ਤੇ ਸਕੋਰ ਵੀ ਬਣ ਰਹੇ ਆ। ਸਾਡੀ ਪ੍ਰੋਬਲਮ ਇਹ ਆ ਰਹੀ ਆ ਵੀ ਅਸੀਂ ਜਦੋਂ ਮਿਡਲ ਆਰਡਰ ਤੇ ਆਉਂਦੇ ਆ ਨਾ, ਉੱਪਰੋਂ ਸਕੋਰ ਬਣਿਆ ਹੁੰਦਾ, ਅਸੀਂ ਕਹਿੰਦੇ ਵੀ ਹੁਣ ਖਿੱਚੀ ਤੁਰੇ ਚੱਲੀਏ, ਹਨਾ ਏਦਾਂ ਨੀ। ਪਰ ਉਹਦੇ ਵਿੱਚ ਵੀ ਇੱਕ ਤੁਹਾਨੂੰ ਪਾਰਟਨਰਸ਼ਿਪ ਚਾਹੀਦੀ ਆ ਥੋੜੀ ਜਿਹੀ, ਤੇ ਉਹ ਜਿੱਦਾਂ ਹੁਣ ਰਿਸ਼ਭ ਪੰਤ ਆ, ਅੱਜ ਵੀ ਜਿਹੜੀ ਆਊਟ ਹੋਇਆ ਜਾਂ ਕੁਛ ਵੀ ਆ, ਉਹ ਜਦ ਤੈਨੂੰ ਗਰਾਊਂਡ ਬਾਲ ਦੇ ਚੌਕੇ ਮਿਲ ਰਹੇ ਆ ਨਾ, ਚੱਕ ਕੇ ਮਾਰਨ ਦੀ ਕੀ ਲੋੜ ਆ? ਜਦੋਂ ਚੱਕ ਕੇ ਮਾਰਨ ਦਾ ਟਾਈਮ ਹੋਣਾ, ਉਹ 40-45 ਵਾਲੇ 'ਚ ਜੋ ਕੁਛ ਮਰਜ਼ੀ ਕਰ ਲਿਓ ਨਾ, ਜਿਹੜੇ ਥੋੜਾ ਜਿਹਾ ਆਹ ਜਿਹੜੀ ਜਦੋਂ ਆਪਾਂ ਧੋਨੀ ਸਾਹਿਬ ਤੇ ਵੀ ਕਹਿੰਦੇ ਆ, ਜੇ ਉਸ ਥਾਂ ਉਸ ਟਾਈਮ ਤੇ ਆਪਾਂ ਲਾ ਕੇ ਚੱਲੀਏ ਵੀ 2-3 ਵਿਕਟਾਂ ਆਪਣੀਆਂ ਡਿੱਗ ਗਈਆਂ, ਜੇ ਧੋਨੀ ਤੇ ਨਾਲ ਹੀ ਰਿਸ਼ਭ ਪੰਤ ਵੀ ਚਲੋ ਅੱਜ 48 ਕਰ ਗਿਆ, ਜੇ ਉਹ ਪਹਿਲੋਂ ਆਊਟ ਹੋ ਜਾਂਦੇ ਫਿਰ ਤਾਂ ਮੇਰੇ ਖਿਆਲ ਨਾਲ ਆਪਾਂ 250 ਦੇ ਲਾ ਕੇ 225-300 ਦੇ ਜੀ ਜਿਹੜੀ ਓਪਨਿੰਗ ਕਰਕੇ ਵੀ ਡਿੱਗ ਜਾਣਾ। ਜਾਣੀ ਕਿ ਇੰਨਾ ਨੀ ਵੀ ਇਹਨੂੰ ਥੋੜਾ ਜਿਹਾ ਇਹ ਫੇਰ ਵੀ ਇਹਨਾਂ ਨੂੰ ਸੋਚਣਾ ਪੈਣਾ ਆ ਵੀ ਕੁਛ ਦਿਮਾਗੀ ਰਨ ਤੇ ਕੁਛ ਜਿੱਦਾਂ ਵੀ ਮਾੜੀ ਬਾਲ ਨੂੰ ਖੇਡਣ ਦੀ, ਜਿਹੜੀ ਜੇ ਆਪਾਂ ਹਰ ਇੱਕ ਬਾਲ ਨੂੰ ਚੱਕ ਕੇ ਖੇਡਾਂਗੇ ਉਹ ਏਦਾਂ ਸੂਤ ਨੀ ਆਉਣਾ ਹੁੰਦਾ, ਹਰ ਰੋਜ਼ ਵੀ ਕੈਚ ਹੋਣਾ ਹੀ ਆ ਕਿਤੇ ਨਾ ਕਿਤੇ ਫੇਰ। ਤਾਂ ਜੀ ਮੇਰਾ ਖਿਆਲ ਹੈ ਵੀ ਇਹਨਾਂ ਨੂੰ ਥੋੜੀ ਜਿਹੀ ਵੇਟ ਕਰਨੀ ਚਾਹੀਦੀ ਮਾੜੀ ਬਾਲ ਦੀ, ਹਰ ਇੱਕ ਬਾਲ ਨੂੰ ਚੱਕ ਕੇ ਖੇਡਣ ਦੀ ਲੋੜ ਨਹੀਂ।
ਥੈਂਕ ਯੂ। ਦੇਖੋ ਸ਼ੇਰਗਿੱਲ ਸਾਹਿਬ, ਇਸ ਤਰ੍ਹਾਂ ਹੁੰਦਾ ਹੈ ਕਿ ਹਰੇਕ ਦਾ ਰੋਲ ਨਾ ਡਿਫਾਈਨ ਹੁੰਦਾ ਹੈ, ਸਪੈਸ਼ਲੀ ਜਦ ਤੁਸੀਂ ਕ੍ਰਿਕਟ ਖੇਲਦੇ ਹੋ ਨਾ, ਕ੍ਰਿਕਟ ਦੇ ਵਿੱਚ 11 ਖਿਲਾੜੀ ਨੇ, ਹਰੇਕ ਦਾ ਰੋਲ ਡਿਫਰੈਂਟ ਹੈ। ਜਿਹੜੇ ਬੈਟਸਮੈਨ ਨੇ ਉਹਨਾਂ ਦਾ ਰੋਲ ਵੀ ਡਿਫਰੈਂਟ ਹੁੰਦਾ। ਹੁਣ ਜਦ ਤੁਹਾਡੇ ਕੋਲ 180 ਰਨ ਤੁਸੀਂ ਬਣਾਏ ਆ, ਪਹਿਲੀ ਵਿਕਟ ਜਾ ਕੇ 180 ਰਨ ਦੇ ਉੱਤੇ ਗਿਰੀ ਹੈ, ਸੋ ਉਹਦੇ ਵਿੱਚ ਬੜਾ ਜ਼ਰੂਰੀ ਹੈ ਕਿ ਜਿਹੜੇ ਬਾਕੀ ਦੇ ਜਿਹੜੇ ਬੈਟਸਮੈਨ ਨੇ ਉਹ ਕਿਸ ਤਰੀਕੇ ਦੇ ਨਾਲ ਖੇਲਣ, ਕਿਉਂਕਿ ਖਾਸ ਕਰ ਜੇ ਤੁਸੀਂ ਵਿਕਟਸ ਬਚਾ ਵੀ ਲਈਆਂ, ਜੇ ਵਿਕਟਸ ਬਚਾ ਵੀ ਲਈਆਂ ਤੁਸੀਂ ਰਨ ਨਹੀਂ ਪ੍ਰੋਪਰ ਸਕੋਰ ਕੀਤੇ, ਉਹਦਾ ਕੋਈ ਫਾਇਦਾ ਨਹੀਂ ਹੈ। ਸੋ ਰਿਸ਼ਭ ਪੰਤ ਆਪਣਾ ਰੋਲ ਮੇਰੇ ਖਿਆਲ ਦੇ ਨਾਲ ਬਿਲਕੁਲ ਠੀਕ ਕਰ ਰਿਹਾ ਹੈਗਾ, ਲੇਕਿਨ ਬਾਕੀ ਜਿਹੜਾ ਮਿਡਲ ਆਰਡਰ ਸੀਗਾ ਉਹਨਾਂ ਨੂੰ ਆਪਣਾ ਰੋਲ ਮੇਰੇ ਖਿਆਲ ਨਾਲ ਠੀਕ ਸਮਝਣ ਦੀ ਜ਼ਰੂਰਤ ਹੈ। ਹਾਂ, ਰਿਸ਼ਭ ਪੰਤ ਕੈਨ ਸਟੇ ਲੌਂਗਰ, ਉਹ ਕੋਸ਼ਿਸ਼ ਕਰੇਗਾ ਬਿਲਕੁਲ ਜ਼ਿਆਦਾ ਸਟੇ ਕਰਨ ਦੀ, ਬਟ ਜੇ ਤੁਸੀਂ ਕਹੋਗੇ ਕਿ ਉਹ ਜਿਹੜੀਆਂ ਚੱਕ ਕੇ ਸ਼ਾਰਟਸ ਨਹੀਂ ਖੇਲੇਗਾ, ਕਿਉਂਕਿ ਦੇਖੋ ਜਦੋਂ ਛੱਕਾ ਵੱਜਦਾ ਹੈ ਨਾ, ਛੱਕੇ ਔਰ ਚੌਕੇ 'ਚ ਬਹੁਤ ਫਰਕ ਹੈ, ਰਨ ਚਾਹੇ ਦੋ ਦਾ ਹੀ ਫਰਕ ਹੈ, ਪਰ ਚੌਕਾ ਲਗਾਉਣ ਤੋਂ ਬਾਵਜੂਦ ਤੁਸੀਂ ਇੱਕ ਅੱਧੀ ਸ਼ਾਟ ਜਾਂ ਕੁਛ ਰਨਸ ਤੁਹਾਨੂੰ ਹੋਰ ਲਗਾਉਣੇ ਪੈਂਦੇ ਨੇ ਜੇ ਤੁਸੀਂ 6 ਦੀ ਰਨ ਰੇਟ ਰੱਖਣੀ ਹੈ, ਕਿਉਂਕਿ 6 ਅੱਜ ਇੱਕ 300 ਦਾ ਇੱਕ ਰੀਜ਼ਨੇਬਲ ਸਕੋਰ ਮੰਨਿਆ ਜਾਂਦਾ ਹੈ। ਲੇਕਿਨ ਛੱਕੇ ਦਾ ਇਹ ਫਾਇਦਾ ਹੁੰਦਾ ਜੇ ਤੁਸੀਂ ਪਹਿਲੀ ਬਾਲ ਦੂਸਰੀ ਬਾਲ 'ਤੇ ਛੱਕਾ ਲਗਾ ਦਿਓ ਤਾਂ ਫਿਰ ਓਵਰ ਦੀ ਐਵਰੇਜ ਨਿਕਲ ਗਈ, ਬਾਕੀ ਸਾਰਾ ਕੁਛ ਬੋਨਸ ਹੁੰਦਾ। ਸੋ ਛੱਕਾ ਲਗਾਉਣ ਲਈ ਤੁਹਾਨੂੰ ਬਾਲ ਹਿੱਟ ਜਿਹੜੀ ਆ ਹਵਾ 'ਚ ਕਰਨੀ ਪੈਂਦੀ ਹੈ। ਮਜ਼ਹਰ ਮਿਰਜ਼ਾ ਜੀ ਤੁਸੀਂ ਆਉਂਦੇ ਰਹੋ, ਮਜ਼ਹਰ ਮਿਰਜ਼ਾ ਜੀ ਗੋ ਹੈਡ।
ਜੀ ਯੁਧਵੀਰ ਜੀ ਨਮਸਕਾਰ, ਥੈਂਕਸ ਫੋਰ ਟੇਕਿੰਗ ਮਾਈ ਕਾਲ।
ਵੈਲਕਮ ਸਰ।
ਜੀ ਮੈਂ ਧੋਨੀ ਸਾਹਿਬ ਕੀ ਬਾਤ ਕਰੂੰਗਾ ਯਹਾਂ ਪੇ, ਜਿਸ ਤਰ੍ਹਾਂ ਸੇ ਉਨ੍ਹੋਂਨੇ ਪ੍ਰਦਰਸ਼ਨ ਕੀਆ, ਅਭੀ ਮੈਂ ਵਾਚ ਕਰ ਰਹਾ ਥਾ ਗੌਤਮ ਗੰਭੀਰ ਉਨਾ ਪਟੇਲ ਕਾ ਵਿਊਸ ਫਲੋ, ਮਾਂਜੇਕਰ ਕਾ ਵੀ ਮੈਨੇ ਵਾਚ ਕਰ ਰਹਾ ਥਾ, ਸਭੀ ਕਾ ਯਹੀ ਕਹਿਣਾ ਹੈ ਕਿ ਇੰਡੀਆ ਕੀ ਟੀਮ ਜਿੱਤਨੇ ਕੇ ਲਈ ਖੇਲ ਹੀ ਨਹੀਂ ਰਹੀ ਥੀ, ਖਾਸ ਕਰਕੇ ਧੋਨੀ ਸਾਹਿਬ ਦਾ। ਧੋਨੀ ਸਾਹਿਬ ਤੋਂ ਜਾਣੇ ਜਾਤੇ ਫਿਨਿਸ਼ਰ ਕੇ ਲਈ, ਰਾਈਟ, ਲੇਕਿਨ ਉਸ ਵਕਤ ਐਸੇ ਕੇ ਲਈ ਇਨਕੇ ਔਰ ਆਪਣੇ ਜੋ दूसरा बेसमेंट है क्या नाम है भूल गया, 31 बॉल थे उनके बीच में, 31 बॉल का फासला था और 71 रन चाहिए थे, तो इट कुड बी पॉसिबल आप चौके छक्के लगा सकते थे उस वक्त, लेकिन आपने सिर्फ सिंगल लेना मुनासिब समझा। तो मेरे ख्याल से इन्होंने जानबूझकर ये मैच हारी है ताकि पाकिस्तान को, मतलब मैं वो तो वो कह रहे थे तो उनकी बात भी प्रूव हो गई ना, अब चाहे वो गलत है सही है ये उनके मतलब मीडिया की बात है, लेकिन उनको प्रूव कर दिया ना आपने कि हाँ हमने सिर्फ पाकिस्तान को जानबूझ के बाहर रखने के लिए सेमीफाइनल में ना आवे तो इसलिए हम हार गए, हालांकि वो ट्रू है ही नहीं है, ये डिसाइड करना बहुत मुश्किल है, लेकिन इनडायरेक्टली जैसे मैच फिक्स था ऐसे हो गया है। लेकिन मुझे लगता है कि अब धोनी साहब को जगह खाली कर देनी चाहिए थी और ऋषभ पंत को ट्रेन करना चाहिए था, जो आपने एक दफा वर्ल्ड कप जितवा दिया इंडिया को, T20 चैंपियनशिप बनवा दिया, फिर आपकी जरूरत क्या थी, आप अच्छी तरह से मान सम्मान से जाते तो अच्छा लगता, तो ये मेरा कहना। और एक एग्जांपल देख के बात को खत्म करता हूँ, आडम गिलक्रिस्ट कितने अच्छे से रिटायर हुए, वो भी एक विकेट कीपर कैप्टन थे ना ऑस्ट्रेलिया के, तो बस मैं आपके व्यू जानना चाहता हूँ इसके बारे में, आप क्या कहेंगे?
हाँ जी, मैं इस बात से देखिए एग्री नहीं करूंगा, देखिए मैं रिस्पेक्टफुली इस बात से इसलिए एग्री नहीं करूंगा क्योंकि आई थिंक देखिए पाकिस्तान ने, मैं आपको एक सिंपल सी बात बताता हूं, पाकिस्तान ने पहला मैच किसके साथ खेला, वेस्ट इंडीज के साथ खेला, पाकिस्तान ने रन कितने बनाए, 105। पाकिस्तान का पहला मैच किसके साथ था, वेस्ट इंडीज के साथ था, उसमें इंडिया का क्या लेना देना था, 105 रन बनाने वाली टीम आज कहे कि हमने सेमीफाइनल में जाना है, कोई टीम सुना है 105 रन बना के सेमीफाइनल में जा सकती है? और पाकिस्तान ने वर्ल्ड कप में आने से पहले 10 मैच तो लगातार हारे हैं वनडे के, वो तो शुक्र करो पाकिस्तान की टीम वनडे में आ गई है। विद ड्यू रिस्पेक्ट मेरे हिसाब से, हाँ कल को चाहे पाकिस्तान वर्ल्ड कप जीत जाए, जीत सकती है, आज भी जीत सकती है वर्ल्ड कप, सेमीफाइनल में आ सकती है, चांस है, लेकिन अगर आप देखो पाकिस्तान का रिकॉर्ड क्या है, जो टीम 10 मैच लगातार वनडे के हार के खेलने आ गई है वर्ल्ड कप में, पहले मैच में 105 रन बनाए हैं पाकिस्तान ने, सिर्फ 105। तो वो मैं अब आप कहो जी पाकिस्तान वो मैच जो है जी वो ऑस्ट्रेलिया से 41 रन से हारी है पाकिस्तान की टीम, 41 रन, इंडिया में दम था, इंडिया ने ऑस्ट्रेलिया को हरा दिया, आज भी मैं कहता हूं मेरे मुताबिक सबसे स्ट्रांग टीम ऑस्ट्रेलिया है, इंडिया में दम था, इंडिया ने हरा दिया उसको ऑस्ट्रेलिया को। तो पाकिस्तान अपनी गलतियों की वजह से जो है वो उनको प्रॉब्लम आ रही है, और पाकिस्तान में बहुत अच्छा टैलेंट है, बाबर जिस तरीके से वो इंग्लैंड के खिलाफ खेले हैं, देखो इंग्लैंड के खिलाफ कमाल की गेम खेली है पाकिस्तान ने, जिस तरह की गेम उन्होंने न्यूजीलैंड के खिलाफ खेली है, कमाल की गेम खेली है, ये थोड़ा लेट हो गया, ये गेम अगर पहले खेलते और अब आप कहो इंडिया के कारण हार गया, देखो ऐसा नहीं होता, जो गेम इंग्लैंड के खिलाफ न्यूजीलैंड के खिलाफ जो पाकिस्तान जो ऐसे लग रहा था वो डिफरेंट है, पाकिस्तान वो पाकिस्तान ही अलग नजर आ रहा था, जिस इंग्लैंड को हराना मुश्किल था, जिस इंग्लैंड को इंग्लैंड के घर में हराया पाकिस्तान ने, वो कमाल की गेम खेली है, जिस न्यूजीलैंड ने एक भी गेम नहीं हारी थी उस न्यूजीलैंड को किसने हराया, पाकिस्तान ने हराया। तो अगर आप उस तरह की गेम खेलोगे फिर तो ठीक है, लेकिन अगर आप ये कहो कि जी आप जिस तरह की गेम आपने अब इंडिया के खिलाफ पाकिस्तान ने क्या किया, इंडिया के खिलाफ थोड़ी रोक रहा था कोई, 89 रन से हारा, पाकिस्तान वॉज नेवर इन द गेम, कहां इंडिया ने मारे 336, कहां पाकिस्तान ने मारे 212, कहां 336, कहां 212, मुकाबला ही कोई नहीं था, वन साइडेड मुकाबला था पाकिस्तान इंडिया का, आपको मजा आया मैच देखने का, एक मिनट भी लगा कि पाकिस्तान इंडिया का कोई मुकाबला है, सातवीं बार लगातार हारा है पाकिस्तान। सो प्रॉब्लम यह है कि जब हम हारते खुद हैं, टैलेंट को ग्रूम नहीं कर रहे हैं, पाकिस्तान हैज टू डू टू थिंग्स, द वे दे प्ले क्रिकेट एंड द वे दे मैनेज क्रिकेट. मैं बहुत बार बोल चुका हूं, फिर किस दिन डिटेल में एनालिसिस करेंगे. पाकिस्तान में बड़े दिग्गज बैठे हैं, एनालिसिस वो डेफिनेटली अपने आप कर लेंगे. द वे दे प्ले क्रिकेट एंड द वे दे मैनेज क्रिकेट, इट हैज टू चेंज अगर पाकिस्तान को उस लेवल पर आना है. मैंने टूर्नामेंट शुरू होने से एक महीना पहले, रोज यहां बोलता हूं प्लेटफॉर्म पर हर रोज और टीवी चैनल पर भी, टूर्नामेंट शुरू होने से एक महीना पहले जो टॉप टीम्स दी थी उसमें नंबर वन ऑस्ट्रेलिया दी थी मैंने. लोग कह रहे थे ऑस्ट्रेलिया नंबर फाइव है ओडीआई रैंकिंग में, आप नंबर वन क्यों दे रहे हो. मैंने कहा कि पता क्या होता है, जब आपका पांव दुश्मन की गर्दन पर होता है ना, अंग्रेजी में कहावत है व्हेन योर फुट इज ऑन द ओपोनेंट्स थ्रोट जस्ट प्रेस इट हार्ड. जब आपका पैर दुश्मन की गर्दन पर है ना, तो उसको दबा के रखो. ये क्रिकेट का और हर गेम का असूल होता है जिसने जीतना होता है. मैं आज सुबह भी बात कर रहा था कि मैं जब क्रिकेट खेलता था, सॉकर खेलता हूं, बैडमिंटन खेलता हूं, तो मैं इसी असूल के साथ खेलता हूं कि अगर तो मैंने जीतना है, अगर मैं लीड भी कर रहे हैं, आप क्रिकेट में लीड भी कर रहे हैं, तो इस असूल से खेलो. पाकिस्तान के लिए बड़ा जरूरी है कि अगर आपने 100 रन बना के, आप कहो जी वेस्ट इंडीज पहला मैच खेलने आए हो, 100 रन बना रहे हो, 100 रन बना के कहो जी हम सेमीफाइनल में पहुंच जाएं, फिर एक्सपेक्ट करो इंडिया इंग्लैंड को हरा दे. अब कल अगर न्यूजीलैंड, अगर फर्ज कर लो कल जो है इंग्लैंड न्यूजीलैंड को हरा देता है कल के मैच में, तो पाकिस्तान फिर भी पता नहीं क्या होगा पाकिस्तान का, कि आगे जाता है बाहर हो जाएगा फिर भी. ठीक है, तो ये एक्सपेक्टेशन कि इंग्लैंड इसको हराए, इंग्लैंड उसको हराए, अब कल अगर इंग्लैंड हराता है न्यूजीलैंड को, देन ऑल्सो पाकिस्तान इज ऑलमोस्ट आउट. पाकिस्तान को बांग्लादेश को बहुत बड़े फर्क से हराना पड़ेगा, जो ऑलमोस्ट इम्पॉसिबल टास्क हो जाएगा. अगर कल का मैच इंग्लैंड न्यूजीलैंड को हरा देता है तो पाकिस्तान फिर भी बाहर चला जाएगा. एंड हेयर वी हैव द थर्ड विकेट, जो हम पहले कह रहे थे जी 150 रन तो पहला एक विकेट होर जल जानी चाहिए है, तीसरी विकेट गिर गई है. इंडिया हैज पिक्ड अप द थर्ड विकेट और इस वेले मुश्विकर जड़े ने वो आउट हो गए ने. सो 150 रन तो पहला असं कह रहे थे एक विकेट जी है वो होर गिरनी चाहिए है. ऑस्ट्रेलिया इज नंबर वन. ऑस्ट्रेलिया की जी खासियत है, मैं एक महीने पहला का कह रहा, ऑस्ट्रेलिया इज नंबर वन मेरे मुताबिक. अज भी कल मैच, कल वर्ल्ड कप कोई भी जीत सकता है, पाकिस्तान जीत सकता है, इंडिया जीत सकता है, न्यूजीलैंड जीत सकता है, इंग्लैंड जीत सकता है. मेरे मुताबिक द स्ट्रोंगेस्ट टीम जिन्हों मजा आता है देख के खेलन का. बहुत सारे लोग ऑस्ट्रेलिया नू हेट करते हैं, मेरे भी उदे नाल ऑस्ट्रेलिया दे नाल लव हेट रिलेशनशिप है. लव हेट रिलेशनशिप मेरा ऑस्ट्रेलिया नाल इसलिए है बिकॉज ऑस्ट्रेलिया की टीम नू मैं नहीं चाहता कि वो जीते. आई डोंट वॉन्ट दैम टू विन, आई ऑलवेज वॉन्ट दैम टू लूज, दैट्स वाई आई हेट दैम. बट आई लव ऑस्ट्रेलिया क्योंकि जिस तरीके की वो गेम खेलते हैं, कमाल की गेम खेलते हैं वो, मतलब कि उन्हों की बॉडी लैंग्वेज, उन्हों का स्टाइल, उन्हों का बिलीव एक रीजन है यार. पिछले 4 वर्ल्ड कप के 3 वर्ल्ड कप उन्होंने जीते ने, 2003 का वर्ल्ड कप जीते है, 2007 का वर्ल्ड कप जीते ने, 2015 का वर्ल्ड कप उन्होंने जीते है, इंडिया ने सिर्फ 2011 का जीते है. और जेडे 4 दे विचों 3 वर्ल्ड कप जीते है, स्टाइल ना खेलते हैं, स्टाइल ना जीतते हैं और ग्रेसफुली रिटायर होंगे. 2015 के वर्ल्ड कप तो पहला कैप्टन माइकल क्लार्क ने कह दिता, बिफोर 2015 वर्ल्ड कप फाइनल माइकल क्लार्क ने कहता दिस इज माई लास्ट मैच, मैं रिटायर हो रहा है. स्टाइल ना आया, स्टाइल ना खेलिया, वर्ल्ड कप जीतया, चलो बार. साड़ी तरह नहीं, इतने महेंद्र सिंह धोनी साहब नू रब बना के रखा हुआ है कि जी महेंद्र सिंह धोनी ना हो गया रब हो गया. और यार 2015 तो बाद इनू बाहर कर देना चाहिए था, जिस बंदे की प्लेइंग 11 च जगह नहीं बनती वो बंदे नू तुसी खिलाई जा रहे हो, दी 15 च जगह नहीं बनती महेंद्र सिंह धोनी की. एनीवेज मैं सोचा सी इहदे बारे ज्यादा नहीं कहांगा बट गल फिर उहदी हो जाती है. एनीवेज साडे स्पॉन्सर वेट कर रहे हैं जी, उन्होंने नाल लै लीए स्पॉन्सर लै लीए और फिर तुहाडियां जिहड़ियां कॉल्स ने असीं ऑन द एयर करांगे. तेजिंदर जी तुसी लाइन होल्ड कर लो, तुहाडी कॉल भी असीं जरूर ऑन द एयर करांगे. सुरेंद्र साहब ਤੁਹਾਡੀਆਂ ਸਾਰੀਆਂ ਕਾਲ, ਮੁਕੇਸ਼ ਜੀ ਤੁਹਾਡੀਆਂ ਸਾਰੀਆਂ ਕਾਲਸ ਆਨ ਦੀਅਰ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਸਾਡੇ ਨਾਲ ਇਸ ਵੇਲੇ ਸਾਡੇ ਸਪੌਂਸਰ ਦਾਨਿਸ਼ ਸਾਹਿਬ ਵੇਟ ਕਰ ਰਹੇ ਨੇ. ਦਾਨਿਸ਼ ਜੀ ਵੈਲਕਮ.
ਜਸਵੀਰ ਜੀ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ, ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਔਰ ਆਦਾਬ.
ਸਤਿ ਸ੍ਰੀ ਅਕਾਲ, ਆਦਾਬ ਜੀ. ਔਰ ਦਾਨਿਸ਼ ਚੌਧਰੀ ਜੀ ਸਾਡੇ ਲਾਈਨ ਤੇ ਜੁੜ ਗਏ ਨੇ. ਦਾਨਿਸ਼ ਚੌਧਰੀ ਜੀ, ਤੁਹਾਡੇ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਦੇ ਬਾਰੇ ਜਰਾ ਜਾਣਕਾਰੀ ਸਾਡੇ ਲਿਸਨਰਸ ਦੇ ਨਾਲ ਵੀ ਸਾਂਝੀ ਕਰੋ ਕਿ ਕਿਹੜੇ ਕਿਹੜੇ ਪ੍ਰੋਜੈਕਟ ਤੁਸੀਂ ਲੈ ਕੇ ਆ ਰਹੇ ਹੋ.
ਜੀ ਯੁਧਵੀਰ ਜੀ, ਮੈਂ ਅੱਜ ਜਿਹੜੇ ਪ੍ਰੋਜੈਕਟ ਮੈਂ ਪਿਛਲੇ ਵੀਕ ਵੀ ਸ਼ੇਅਰ ਕੀਤਾ ਸੀ ਕਿ ਲੰਡਨ ਯੂਨੀਵਰਸਿਟੀ, ਵੈਸਟਰਨ ਯੂਨੀਵਰਸਿਟੀ ਜਿਹੜੀ ਹੈ, ਉਸ ਤੋਂ 3 ਮਿੰਟ ਦੀ ਡਰਾਈਵ ਦੇ ਉੱਤੇ ਸਾਡੇ ਕੋਲ ਇੱਕ ਬਹੁਤ ਹੀ ਅੱਛਾ ਪ੍ਰੋਜੈਕਟ ਹੈ ਟਾਊਨ ਹਾਊਸਿਸ ਦਾ. ਔਰ ਇਹਦੇ ਅਗਰ ਮੈਂ ਫੀਚਰਸ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਡੈਫੀਨੇਟਲੀ ਇਹ ਕਿਸੇ ਵੀ ਇਨਵੈਸਟਰ ਵਾਸਤੇ ਜਾਂ ਫਸਟ ਟਾਈਮ ਬਾਇਰ ਵਾਸਤੇ ਅਟਰੈਕਟਿਵ ਨੇ. ਤੇ ਇਹ ਪ੍ਰੋਜੈਕਟ ਜਿਹੜਾ ਹੈ ਉਹ 10 ਮਿੰਟ ਦੀ ਡਰਾਈਵ ਦੇ ਉੱਤੇ ਹੈ ਵੈਸਟਰਨ ਯੂਨੀਵਰਸਿਟੀ ਤੋਂ. 9 ਫੀਟ ਇਹਨਾਂ ਦੀ ਸੀਲਿੰਗ ਹੈ ਔਰ ਇਹਦਾ ਡਿਪੋਜ਼ਿਟ ਸਟਰਕਚਰ ਜਿਹੜਾ ਅਸੀਂ ਨੈਗੋਸ਼ੀਏਟ ਕੀਤਾ ਬਿਲਡਰ ਦੇ ਨਾਲ, ਉਹ ਸਿਰਫ $5,000 ਪਰ ਮੰਥ ਹੈ ਔਰ ਇਹਨਾਂ ਦੀ ਪ੍ਰਾਈਸ ਜਿਹੜੀ ਹੈ ਸਿਰਫ 414,900 ਇਹਨਾਂ ਦੀ ਪ੍ਰਾਈਸ ਹੈ. ਔਰ ਆਮ ਤੌਰ ਤੇ ਮੁਖਤਲਿਫ ਜਦੋਂ ਪ੍ਰੋਜੈਕਟਸ ਲਾਂਚ ਹੁੰਦੇ ਨੇ ਤੇ ਉਹਦੇ ਚ ਇੱਕ ਬੇਸਿਕ ਪ੍ਰਾਈਸ ਹੁੰਦੀ ਹੈ, ਉਸ ਤੋਂ ਬਾਅਦ ਫਿਰ ਬਿਲਡਰ ਮੁਖਤਲਿਫ ਅਪਗ੍ਰੇਡ ਤੁਹਾਨੂੰ ਆਫਰ ਕਰਦਾ ਕਿ ਤੁਸੀਂ ਐਕਸਟਰਾ ਪੈਸੇ ਪੇ ਕਰਕੇ ਤੇ ਉਹ ਅਪਗ੍ਰੇਡ ਲਵੋ। ਲੇਕਿਨ ਇਹਦੇ ਚ ਤਕਰੀਬਨ ਓਵਰ 30 to 40,000 ਡਾਲਰ ਅਪਗ੍ਰੇਡ ਜਿਹੜੇ ਨੇ ਬਿਲਡਰ ਨੇ ਇੰਕਲੂਡ ਕਰ ਦਿੱਤੇ ਨੇ ਕਿ ਤੁਹਾਨੂੰ ਇੱਕ ਪੈਸੇ ਦੀ ਅਪਗ੍ਰੇਡ ਕਰਨ ਦੀ ਜ਼ਰੂਰਤ ਨਹੀਂ, ਔਰ ਇਸ ਪ੍ਰਾਈਸ ਜਿਹਦੇ ਚ ਤੁਸੀਂ ਇਹ ਬਾਏ ਕਰ ਰਹੇ ਹੋ ਇਹਦੇ ਚ ਤੁਹਾਨੂੰ ਇੱਕ ਅਪਗ੍ਰੇਡਿਡ ਘਰ ਜਿਹੜਾ ਉਹ ਲੰਡਨ ਦੇ ਵਿੱਚ ਅਵੇਲੇਬਲ ਹੈ, ਔਰ ਇਹਨਾਂ ਦਾ ਰੈਂਟਲ ਪੋਟੈਂਸ਼ੀਅਲ ਤਕਰੀਬਨ 2,000 to 2,100 ਡਾਲਰ ਪਰ ਮੰਥ ਰੈਂਟਲ ਪੋਟੈਂਸ਼ੀਅਲ ਹੈ, ਜੋ ਕਿ ਆਪਣੀ ਸਾਰੀ ਮੋਰਗੇਜ ਨੂੰ ਕਵਰ ਕਰਦਾ ਹੈ। ਔਰ ਉਸਦੇ ਬਾਅਦ ਇੱਥੇ ਫਾਸਟੈਸਟ ਗਰੋਥ ਇਸ ਟਾਈਮ ਪੂਰੇ ਓਨਟੈਰੀਓ ਦੇ ਵਿੱਚ ਸਭ ਨਾਲ ਫਾਸਟੈਸਟ ਗਰੋਥ ਜਿਹੜੀ ਹੈ ਰੀਅਲ ਇਸਟੇਟ 'ਚ ਉਹ ਲੰਡਨ 'ਚ ਚੱਲ ਰਹੀ ਹੈ। ਸੋ ਆਲ ਦੀਸ ਥਿੰਗਸ ਮੇਕ ਦਿਸ ਪ੍ਰੋਜੈਕਟ ਵੈਰੀ ਅਟਰੈਕਟਿਵ ਟੂ ਦਾ ਇਨਵੈਸਟਰ ਐਂਡ ਟੂ ਦਾ ਫਸਟ ਟਾਈਮ ਹੋਮ ਬਾਇਰ। ਸੋ ਇਹਦੇ ਇਲਾਵਾ ਅਸੀਂ ਜਿਹੜੀ ਚੀਜ਼ ਆਫਰ ਕਰ ਰਹੇ ਹਾਂ ਕਿ ਇਹਦੇ 'ਚ ਫ੍ਰੀ ਪ੍ਰੋਪਰਟੀ ਮੈਨੇਜਮੈਂਟ ਆਫਰ ਕਰ ਰਹੇ ਹਾਂ ਫੋਰ 2 ਈਅਰਸ ਔਰ ਫ੍ਰੀ ਰੈਂਟਲ ਸਰਵਿਸਿਸ ਫੋਰ 2 ਈਅਰਸ ਔਰ ਅਸਾਈਨਮੈਂਟ ਕਲੋਜ਼ ਇਸ ਪ੍ਰੋਜੈਕਟ ਦੇ ਵਿੱਚ ਅਵੇਲੇਬਲ ਹੈ। ਔਰ ਜਿਸ ਤਰ੍ਹਾਂ ਕਿ ਮੈਂ ਪਹਿਲੇ ਮੈਂਸ਼ਨ ਕੀਤਾ ਕਿ ਇਹਦੇ 'ਚ ਤੁਹਾਨੂੰ ਜਿਹੜਾ ਹਾਈਐਸਟ ਰਿਟਰਨ ਔਨ ਯੋਰ ਇਨਵੈਸਟਮੈਂਟ ਮਿਲ ਰਿਹਾ ਔਰ 5,000 ਡਾਲਰ ਪਰ ਮੰਥ ਔਰ 4,14,000 ਦੀ ਪ੍ਰਾਈਸ ਹੈ। ਜੀ ਯੁਧਵੀਰ ਜੀ,
ਔਰ ਅਸੀਂ ਇੱਕ ਵਾਰੀ ਫਿਰ ਦੱਸਣਾ ਚਾਹਾਂਗੇ ਕਿ ਇਸ ਪ੍ਰੋਜੈਕਟ ਦੇ ਬਾਰੇ ਹੋਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ danishhomes.com ਦੇ ਉੱਤੇ ਵੀ ਲੌਗਇਨ ਕਰ ਸਕਦੇ ਹੋ ਜਾਂ ਫਿਰ ਚੌਧਰੀ ਸਾਹਿਬ ਦੇ ਨਾਲ ਸੰਪਰਕ ਕਰੋ, ਦਾਨਿਸ਼ ਚੌਧਰੀ ਜੀ ਦੇ ਨਾਲ। ਦਾਨਿਸ਼ ਚੌਧਰੀ ਜੀ, ਜਾਣ ਤੋਂ ਪਹਿਲਾਂ ਆਪਣਾ ਇੱਕ ਵਾਰੀ ਫੋਨ ਨੰਬਰ ਜਿਹੜਾ ਉਹ ਜ਼ਰੂਰ ਦਿਓ ਜੀ ਫਿਰ।
ਜੀ, ਮੇਰਾ ਡਾਇਰੈਕਟ ਨੰਬਰ ਜੀ 416-846-5653 ਜਾਂ ਮੈਨੂੰ ਕਾਲ ਕਰ ਸਕਦੇ ਹੋ ਜਾਂ ਮੇਰੇ ਕੋਲੀਗ ਰਿਜ਼ਵਾਨ ਸਾਦਿਕ ਸਾਹਿਬ ਨੇ ਤੇ ਉਹਨਾਂ ਨੂੰ ਵੀ ਕਾਲ ਕਰ ਸਕਦੇ ਹੋ 6477239900 ਉਹਨਾਂ ਦਾ ਨੰਬਰ ਹੈ 416-846-5653 ਮੈਨੂੰ ਟੈਕਸਟ ਕਰ ਦਿਓ, ਮੈਨੂੰ ਤੁਸੀਂ ਕਾਲ ਕਰ ਲਵੋ, ਮੈਂ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਰਿਪਲਾਈ ਕਰਾਂਗਾ।
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਦਾਨਿਸ਼ ਚੌਧਰੀ ਸਾਹਿਬ ਜਾਂ ਫਿਰ ਰਿਜ਼ਵਾਨ ਸਾਹਿਬ ਨੂੰ ਤੁਸੀਂ ਕਾਲ ਕਰ ਸਕਦੇ ਹੋ। ਬਹੁਤ ਸ਼ੁਕਰੀਆ ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਸਰ
ਜੀ, ਬਹੁਤ ਸ਼ੁਕਰੀਆ ਯੁਧਵੀਰ ਜੀ, ਬਹੁਤ ਸ਼ੁਕਰੀਆ।
ਥੈਂਕ ਯੂ ਜੀ। ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ। ਹਾਂਜੀ ਔਲਖ ਸਾਹਿਬ, ਤੁਸੀਂ ਆਉਂਦੇ ਰਹੋ ਜੀ। ਔਲਖ ਸਾਹਿਬ ਗੋ ਅਹੈਡ। ਹੈਲੋ, ਸਤਿ ਸ਼੍ਰੀ ਅਕਾਲ ਜੀ।
ਅੱਜ ਵੀ ਨੀ ਛਿੱਕੇ ਬੱਚੇ ਜੀ ਆਪਾਂ ਲਾਈਏ ਵੀ ਛਿੱਕੇ ਚੁੱਕੇ, ਅੱਜ ਬਹੁਤ ਮਾਰਦੇ ਨੇ ਵੀ ਉਹਨਾਂ ਨੇ ਬਹੁਤ ਰਨ ਰੇਟ ਤਾਂ ਚਾੜਦਾ ਬਾਅਦ ਚ, ਅੱਜ ਵੀ ਪਰਫਾਰਮੈਂਸ ਨੀ ਸੀ, ਅੱਜ ਕਿਹੜਾ ਉਹਨਾਂ ਦਾ ਕੋਈ ਪਾਕਿਸਤਾਨ ਦਾ ਕੋਈ ਲੇਖਾ ਦੇਖਾ ਜੀ। ਪਤਾ ਨੀ ਕਿਉਂ ਤੁਸੀਂ ਕ੍ਰਿਟੀਸਾਈਜ਼ ਕਰਦੇ ਹੋ, ਪੁਆਇੰਟਾਂ ਦੇ ਕਰੋ ਕਿਸੇ ਨੂੰ ਟੀਮ ਦੇ ਬੇਸ ਤੇ ਜਦੋਂ ਤੁਸੀਂ ਗੱਲ ਵੀ ਕਰਦੇ ਹੋ ਤਾਂ ਇੰਡੀਅਨ ਟੀਮ ਦੀ ਪਰਫਾਰਮੈਂਸ ਜਿਉਂ ਹੀ ਅਫਗਾਨਿਸਤਾਨ ਦਾ ਮੈਚ ਹੋਇਆ ਉਦੋਂ ਬਾਅਦ ਥੱਲੇ ਆਉਣ ਲੱਗ ਗਈ। ਔਰ ਸੈਕੰਡ ਚੀਜ਼ ਜਿਹੜੀ ਗੱਲ ਤੁਸੀਂ ਨੋਟ ਨਹੀਂ ਕੀਤੀ, ਤੁਸੀਂ ਇਹ ਦੇਖੋ ਵੀ ਚਾਹਲ ਤੇ ਜਿਹੜਾ ਦੂਜਾ ਮੁੰਡਾ ਵਾ ਸਪਿਨਰਾਂ ਨੇ ਕਿਸੇ ਵੀ ਮੈਚ ਦੇ ਵਿੱਚ ਡੋਮੀਨੇਟ ਨਹੀਂ ਕੀਤਾ ਪਿਛਲਿਆਂ ਚ, ਸਾਰਿਆਂ ਦੀਆਂ ਬੈਲ ਜਿਹੜੀਆਂ ਵਿਕਟਾਂ ਕੱਢ ਰਹੇ ਨੇ, ਤੁਹਾਡੇ ਫਾਸਟ ਬੋਲਰ ਕੱਢ ਰਹੇ ਸੀ, ਇਹ ਦੋਨੇ ਬੰਦੇ ਦੀਆਂ ਇੱਕ ਜਾਂ ਦੋ ਬੋਲਾਂ ਨੇ ਉਹਨਾਂ ਵਿਕਟਾਂ ਨਿਕਲਦੀਆਂ ਨੇ, ਇੰਨੀਆਂ ਹੀ ਵਿਕਟਾਂ ਹਾਰਦਿਕ ਪਾਂਡਿਆ ਕੱਢ ਰਿਹਾ ਸੀ। ਜੇ ਤੁਹਾਡੇ ਫੁੱਲ ਟਾਈਮ ਸਪਿਨਰ 2 ਵਿਕਟਾਂ ਕੱਢਦੇ ਨਾ ਔਰ ਇੱਕ ਜਾਣੀ ਆਲਰਾਊਂਡਰ ਬੰਦਾ 2 ਵਿਕਟਾਂ ਕੱਢਦਾ, ਮੈਂ ਉਹਨੂੰ ਸਹੀ ਨਹੀਂ ਮੰਨਦਾ। ਉਹਨਾਂ ਸਪਿਨਰਾਂ ਨੂੰ ਜੇ ਡੋਮੀਨੇਟ ਕਰਦੇ ਨਾ ਮੈਚ ਦੇ ਵਿੱਚ, ਜਿਹ 5-5 ਵਿਕਟਾਂ 6-6 ਕੱਢਦੇ, ਫਿਰ ਮੈਂ ਕਹਿੰਦਾ ਵੀ ਹਾਂ ਸਾਡਾ ਹੀ ਇੱਥੇ ਮਾੜਾ ਹੋਇਆ ਇਹਨਾਂ ਨਜ਼ਰਾਂ ਇੰਗਲੈਂਡ ਦਾ। ਪਰ ਉਹ ਕਿਸੇ ਵੀ ਮੈਚ ਉਹ ਕੁਛ ਨਹੀਂ ਸੀ ਕਰ ਰਹੇ, ਉਹਨਾਂ ਦਾ ਪਹਿਲਾਂ ਹੀ ਨਿਕਲਣਾ ਬਣਦਾ ਸੀ, ਇਹ ਆ ਵੀ ਉਹ ਹਾਰ ਤੋਂ ਬਾਅਦ ਨਿਕਲੇ ਆ, ਉਹ ਚੋਰੀ ਟੁੱਟਣੀ ਚਾਹੀਦੀ ਸੀ ਪਹਿਲਾਂ, ਤਾਂ ਤੀਜਾ ਤੁਹਾਡਾ ਬੋਲਰ ਪਹਿਲਾਂ ਆਉਣਾ ਚਾਹੀਦਾ ਸੀ। ਇਹ ਪ੍ਰੋਬਲਮ ਸੀ ਇੰਡੀਅਨ ਟੀਮ ਦੀ, ਜਿਹਨੂੰ ਉਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਗੋਲੀ ਹੋਣੀ, ਹਾਰ ਤੋਂ ਬਾਅਦ ਉਹਨਾਂ ਨੇ ਐਕਸੈਪਟੇਸ਼ਨ ਕੀਤੀ ਆ ਵੀ ਰੀਅਲਾਈਜ਼ ਕੀਤਾ ਵੀ ਵਾਕਈ ਹੀ ਉਹਨਾਂ ਦੀ ਪ੍ਰੋਬਲਮ ਆ ਜਿਹੜੀ ਉਹਨਾਂ ਦੀ ਕੰਧ ਦੇ ਜੋੜੀ ਆ ਉਹ। ਪਰ ਜੇ ਤੁਸੀਂ ਨਹੀਂ ਫੋਲੋ ਕਰਦੇ ਟੀਮ ਨੂੰ ਕਰਦੇ ਨਾ, ਕ੍ਰਿਟੀਸਾਈਜ਼ ਨਾ ਕਰੋ, ਕਿਉਂਕਿ ਤੁਹਾਨੂੰ ਸਮਝ ਨਹੀਂ ਲੱਗਦੀ ਹੁੰਦੀ ਵੀ ਉਹ ਟੀਮ 'ਚ ਕੀ ਚੰਗਾ ਹੋ ਰਿਹਾ ਤੇ ਕੀ ਮਾੜਾ ਹੋ ਰਿਹਾ ਜਾਂ ਕੀ ਉਹਨਾਂ ਦੀ ਪ੍ਰੋਬਲਮ ਆ ਤੇ ਕੀ ਹੋਰ ਚੰਗਾ ਕਰ ਰਿਹਾ।
ਠੀਕ ਹੈ ਜੀ, ਠੀਕ ਹੈ ਜੀ। ਦੇਖੋ ਤੁਹਾਡੀ ਜਿਹੜੀ ਤੁਸੀਂ ਗੱਲ ਕਹੀ ਆ ਮੈਂ ਉਹ ਨਾਲ ਬਿਲਕੁਲ ਐਗਰੀ ਕਰਦਾ ਹੈਗਾ ਕਿ ਮੈਨੂੰ ਵੀ ਇਹ ਕਾਫੀ ਬੰਦਿਆਂ ਨੇ ਦੱਸਿਆ ਹੈਗਾ ਕਿ ਪਾਕਿਸਤਾਨ ਦੇ ਜਿਹੜੇ ਟੀਵੀ ਚੈਨਲਸ ਨੇ ਉਹ ਇਹ ਗੱਲ ਕਰ ਰਹੇ ਸੀਗੇ ਕਿ ਯੈਸ ਇੰਡੀਆ ਮੈਚ ਜਾਣ ਕੇ ਹਾਰ ਗਿਆ ਹੈਗਾ। ਦੇਖੋ ਪਾਕਿਸਤਾਨ ਦੇ ਵਿੱਚ ਬੜੇ ਸਮਝਦਾਰ ਔਰ ਬਹੁਤ ਵਧੀਆ ਕ੍ਰਿਕਟ ਉਹਨਾਂ ਨੇ ਖੇਲੀ ਹੈ। ਐਜ਼ ਅ ਮੈਟਰ ਆਫ ਫੈਕਟ ਜੇ ਅੱਜ ਵੀ ਤੁਸੀਂ ਵਨਡੇ ਦਾ ਰਿਕਾਰਡ ਦੇਖੋ ਤੇ ਪਾਕਿਸਤਾਨ ਹੈਜ਼ ਅ ਬੈਟਰ ਰਿਕਾਰਡ ਐਜ਼ ਕੰਪੇਅਰ ਟੂ ਇੰਡੀਆ। ਪਾਕਿਸਤਾਨ ਔਰ ਇੰਡੀਆ ਦੇ ਜੇ ਤੁਸੀਂ ਹੈਡ ਟੂ ਹੈਡ ਮੈਚਸ ਦੇਖੋਗੇ ਤੇ ਪਾਕਿਸਤਾਨ ਨੇ ਜ਼ਿਆਦਾ ਮੈਚਸ ਜਿੱਤੇ ਨੇ ਇੰਡੀਆ ਦੇ ਨਾਲੋਂ ਜੇ ਤੁਸੀਂ ਵਨਡੇ ਮੈਚਸ ਦੀ ਗੱਲ ਕਰੋ। ਕਰੋ। ਹਾਂ ਵਰਲਡ ਕੱਪ ਦੇ ਵਿੱਚ 7 ਵਾਰ ਮੈਚ ਹੋਇਆ ਇੰਡੀਆ ਔਰ ਪਾਕਿਸਤਾਨ ਦਾ, 7 ਦੇ 7 ਵਾਰ ਇੰਡੀਆ ਨੇ ਜਿੱਤਿਆ, ਬਟ ਓਵਰਆਲ ODI ਪਾਕਿਸਤਾਨ ਨੇ ਜ਼ਿਆਦਾ ਜਿੱਤੇ ਨੇ। ਐਂਡ ਪਾਕਿਸਤਾਨ ਦੇ ਵਿੱਚ ਬੜੇ ਲੈਜੈਂਡਰੀ ਕ੍ਰਿਕਟਰਸ ਹੋਏ ਨੇ, ਵੀ ਆਲ ਨੋ ਦੈਟ, ਐਂਡ ਯੂ ਨੋ ਇਮਰਾਨ ਖਾਨ ਸਾਹਿਬ ਤੋਂ ਲੈ ਕੇ, ਚਾਹੇ ਜਾਵੇਦ ਮੀਆਂਦਾਦ ਹੋ ਗਏ, ਵਕਾਰ ਯੂਨਸ, ਵਨ ਆਫ ਮਾਈ ਪਰਸਨਲ ਫੇਵਰੇਟਸ ਵਸੀਮ ਅਕਰਮ, ਸ਼ੋਏਬ ਅਖਤਰ, ਬੜੇ ਜ਼ਬਰਦਸਤ ਉੱਥੇ ਕ੍ਰਿਕਟਰਸ ਹੋਏ ਨੇ, ਉਹਨਾਂ ਨੂੰ ਬੜੀ ਚੰਗੀ ਕ੍ਰਿਕਟ ਦੀ ਸਮਝ ਹੈ। ਐਂਡ ਆਈ ਐਮ ਸ਼ੋਰ ਕਿ ਜਿਹੜੇ ਇਹ ਕ੍ਰਿਕਟਰਸ ਹੋਣਗੇ, ਕਮੈਂਟੇਟਰਸ ਜਾਂ ਕੋਈ ਐਨਲਿਸਟ ਜੋ ਮਰਜ਼ੀ ਕਹਿੰਦੇ ਹੋਣ, ਬਟ ਜਿਹਨੂੰ ਕ੍ਰਿਕਟ ਦੀ ਸਮਝ ਹੈ, ਮੈਨੂੰ ਪਤਾ ਨਹੀਂ ਕਿਹਨੇ ਕਿਹਾ ਹੈ, ਕਿਹਨੇ ਕਿਹਾ, ਕਿਹਨੇ ਨਹੀਂ ਕਿਹਾ, ਬਟ ਆਈ ਡੋਂਟ ਥਿੰਕ ਸੋ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਐਸੀ ਗੱਲ ਕੋਈ ਕਰ ਰਿਹਾ ਹੋਏਗਾ, ਬਿਕੋਜ਼ ਦੇ ਆਲ ਨੋ ਕਿ ਯੈਸ ਦਿਸ ਇਜ਼ ਗੇਮ ਆਫ ਕ੍ਰਿਕਟ, ਕੋਈ ਹਾਰ ਰਿਹਾ, ਕੋਈ ਜਿੱਤ ਰਿਹਾ ਹੈਗਾ। ਸੋ ਦੇਖਦੇ ਜੀ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਨੇ। ਤੇਜਿੰਦਰ ਜੀ ਤੁਸੀਂ ਆਉਂਦੇ ਰਹੋ ਜੀ, ਤੇਜਿੰਦਰ ਜੀ ਗੋ ਹੈਡ। ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਮੈਂ ਇੱਕ ਸਿੰਪਲ ਕਹਿੰਦਾ ਸੀਗਾ, ਵਾਰ ਵਾਰ ਆਈ ਹੁਣ ਭਾਜੀ ਹੁਣ ਪਹਿਲੇ ਗੱਲ ਕਰਕੇ ਗਏ ਹੈਗੇ ਨੇ ਕਿ ਵਾਰ ਵਾਰ ਹਾਂਜੀ ਜਾਣ ਕੇ ਇੰਡੀਆ ਹਾਰਿਆ ਹੈ। ਸੋ ਕਿ ਇੰਡੀਆ ਪਾਕਿਸਤਾਨ ਦਾ ਵਰਲਡ ਕੱਪ ਖੇਡਣ ਵਾਸਤੇ ਆਇਆ ਹੈਗਾ, ਇੰਡੀਆ ਆਪਣਾ ਵਰਲਡ ਕੱਪ ਖੇਡਣ ਵਾਸਤੇ, ਆਪਣਾ ਟੂਰਨਾਮੈਂਟ ਖੇਡਣ ਵਾਸਤੇ ਆਇਆ ਹੈਗਾ। ਸੋ ਉਹ ਆਪਣੇ ਟੂਰਨਾਮੈਂਟ ਟੂਰਨਾਮੈਂਟ ਦੇ ਉੱਪਰ ਫੋਕਸ ਕਰਨ ਨਾ, ਇੰਡੀਆ ਹੋਵੇ ਜਿਹੜੇ 3 ਮੈਚ ਪਾਕਿਸਤਾਨ ਨੇ ਹਾਰੇ ਆ ਕਿ ਉਹ ਉਹਨਾਂ ਨੇ ਇਸ ਕੰਮ ਵਾਸਤੇ ਹਾਰੇ ਸੀਗੇ, ਵੀ ਉਹਦੇ 'ਚ ਕਿਹਦੀ ਸਾਜਿਸ਼ ਸੀਗੀ ਨਾ। ਸੋ ਦੇ ਅਗਰ ਇੰਨਾ ਹੀ ਇਹਨਾਂ ਨੂੰ ਹੈਗਾ ਤਾਂ ਫਿਰ ਦਿਨ ਉਦਾਂ ਹੀ ਝੋਲੀ ਫਲਾ ਦੇਣ, ਫਿਰ ਸਭ ਹਾਂਜੀ ਵਰਲਡ ਕੱਪ ਉਦਾਂ ਹੀ ਮੇਰੀ ਜੇਬ 'ਚ ਪਾ ਦਿਓ, ਮੈਂ ਮੰਗ ਲੈਣ ਫਿਰ ਉਦਾਂ ਹੀ ਨਾ, ਫਿਰ ਕੰਮ ਹੀ ਖਤਮ ਹੋ ਜਾਵੇ। ਸੋ ਇੰਡੀਆ ਆਪਣੀ ਗੇਮ ਖੇਡ ਰਿਹਾ ਹੈਗਾ, ਉਹ ਆਪਣੀ ਗੇਮ ਖੇਡਣ, ਵਟ ਇਜ਼ ਨੌਨਸੈਂਸ ਕਿ ਵਾਰ ਵਾਰ ਉਹੀ ਹਾਂਜੀ ਮੰਗ ਲੈਣ ਫਿਰ ਸਾਰੇ, ਹਾਂਜੀ ਇੱਕ ਪੁਆਇੰਟ ਡੋਨੇਟ ਕਰ ਦੇਣ ਸਾਰੇ ਜਾਣੇ ਇਹਨਾਂ ਨੂੰ। ਸੋ ਆਪਣੀ ਗੇਮ ਆਪਣੀ ਆਪਣਾ ਟੂਰਨਾਮੈਂਟ ਖੇਡਣ, ਦਿਸ ਇਜ਼ ਸੋ ਇੰਨਾ ਉਹ ਨੈਗੇਟਿਵ ਚੱਲ ਰਹੀ ਹੈਗੀ ਆ, ਉਹ ਉਹਦੇ ਵਿੱਚ ਲੱਗੇ ਹੋਏ ਨੇ ਸਾਰੇ ਜਾਣੇ ਜੀ। ਥੈਂਕ ਯੂ ਜੀ।
ਓਕੇ ਥੈਂਕ ਯੂ। ਦੇਖੋ ਮੈਂ ਤੇ ਪਹਿਲੇ ਕਹਿ ਚੁੱਕਾ ਹੈ ਕਿ ਆਈ ਡੋਂਟ ਨੋ ਵਾਈ ਅਸੀਂ ਕੋਸਪੀਰੇਸੀ ਥਿਊਰੀਜ਼ ਕਿਉਂ ਲੈ ਕੇ ਆਉਂਦੇ ਹੈਗੇ, ਉਹਦੇ 'ਤੇ ਆਈ ਡੋਂਟ ਈਵਨ ਥਿੰਕ ਸੋ ਕਿ ਉਹਦੇ 'ਤੇ ਜ਼ਿਆਦਾ ਸਾਨੂੰ ਡਿਸਕਸ਼ਨ ਵੀ ਕਰਨੀ ਚਾਹੀਦੀ ਹੈ। ਮੇਰੀ ਰਿਕੁਐਸਟ ਹੋਏਗੀ ਬਾਕੀ ਕਾਲਰਸ ਨੂੰ ਵੀ ਕਿ ਅਸੀਂ ਘੱਟ ਤੋਂ ਘੱਟ, ਦੇਖੋ ਸਾਡਾ ਜਿਹੜਾ ਪਲੈਟਫਾਰਮ ਹੈ ਵਾਈ ਮੀਡੀਆ, ਇੱਥੇ ਅਸੀਂ ਫੈਕਟਸ ਦੇ ਬੇਸ ਦੇ ਉੱਤੇ ਜੋ ਵੀ ਗੱਲ ਕਰਦੇ ਹਾਂ, ਬਹੁਤ ਸਾਰੇ ਹੋਰ ਮੀਡੀਆ ਨੇ ਜਿਹਨਾਂ ਨੂੰ ਤੁਸੀਂ ਉੱਥੇ ਜਾ ਕੇ ਕੋਨਸਪੀਰੇਸੀ ਥਿਊਰੀਜ਼ ਲਗਾਓ, ਗੋਸਿਪ ਕਰੋ। ਸਾਡੀ ਆਪਣੀ ਜਿਹੜੀ ਰਿਸਰਚ ਹੈ ਉਹ ਕੀਤੀ ਹੁੰਦੀ ਹੈ। ਹੁਣ ਜੇ ਤਾਂ ਮੈਂ ਪਾਕਿਸਤਾਨ ਦਾ ਮੈਚ ਨਾ ਦੇਖਿਆ ਹੁੰਦਾ, ਪਾਕਿਸਤਾਨ ਵੈਸਟ ਇੰਡੀਜ਼ ਦਾ ਮੈਚ ਪਹਿਲਾਂ ਜਿਹੜਾ ਸੀਗਾ ਮੈਂ ਸਾਰਾ ਦੇਖਿਆ, 105 ਰਨ ਬਣਾਏ ਪਾਕਿਸਤਾਨ ਨੇ। ਹੁਣ 100 ਮੈਂ ਤਾਂ ਵਾਰ ਉਹੀ ਗੱਲ ਕਹਾਂਗਾ ਕਿ ਯੂ ਸਕੋਰਿੰਗ 105 ਰਨ, 100 ਰਨ ਤੁਸੀਂ ਬਣਾ ਕੇ ਕਹਿ ਰਹੇ ਹੋ ਅਸੀਂ ਵਰਲਡ ਕੱਪ ਜਿੱਤ ਜਾਈਏ, ਕਿੱਦਾਂ ਜਿੱਤੋਗੇ ਤੁਸੀਂ ਵਰਲਡ ਕੱਪ 100 ਰਨ ਬਣਾ ਕੇ? ਯੂ ਕੈਨੋਟ ਵਿਨ ਅ ਵਰਲਡ ਕੱਪ ਬਾਏ ਮੇਕਿੰਗ 100 ਰਨਸ। ਤੁਸੀਂ ਆਸਟ੍ਰੇਲੀਆ ਤੋਂ ਹਾਰ ਗਏ ਪਾਕਿਸਤਾਨ ਦੀ ਟੀਮ, ਇੰਡੀਆ ਤੋਂ ਪਾਕਿਸਤਾਨ ਦੀ ਟੀਮ ਹਾਰ ਗਈ, ਸ਼੍ਰੀਲੰਕਾ ਦੇ ਨਾਲ ਮੈਚ 'ਚ ਮੀਂਹ ਪੈ ਗਿਆ, ਠੀਕ ਹੈ, ਇੱਕ ਇੰਗਲੈਂਡ ਔਰ ਨਿਊਜ਼ੀਲੈਂਡ ਨੂੰ ਹਰਾ ਕੇ ਤਾਂ ਨਹੀਂ ਨਾ ਵਰਲਡ ਕੱਪ ਜਿੱਤਿਆ ਜਾ ਸਕਦਾ। ਸੋ ਆਈ ਥਿੰਕ ਪਾਕਿਸਤਾਨ ਨੀਡਸ ਟੂ ਪਰਫੋਰਮ ਬੈਟਰ। ਆ ਤੁਸੀਂ ਦੇਖ ਲਓ ਹਾਲਾਤ ਕੀ ਹੈਗੇ ਇਸ ਵੇਲੇ, ਨਿਊਜ਼ੀਲੈਂਡ ਦੀ ਟੀਮ ਨੇ ਸਿਰਫ ਇੱਕ ਮੈਚ ਹਾਰਿਆ ਔਰ ਹਜੇ ਤੱਕ ਸੈਮੀਫਾਈਨਲ ਜਗ੍ਹਾ ਨਹੀਂ ਪੱਕੀ ਹੋਈ, ਇੰਡੀਆ ਦੀ ਟੀਮ ਨੇ ਸਿਰਫ ਇੱਕ ਮੈਚ ਹਾਰਿਆ, ਹਜੇ ਤੱਕ ਸੈਮੀਫਾਈਨਲ ਦੇ ਵਿੱਚ ਜਗ੍ਹਾ ਨਹੀਂ ਪੱਕੀ ਹੋਈ। ਸੋ ਦਿਸ ਇਜ਼ ਅ ਵੈਰੀ ਕੰਪੀਟੀਟਿਵ ਕ੍ਰਿਕਟ, ਮਜ਼ਾ ਆ ਰਿਹਾ, ਮੈਂ ਤਾਂ ਐਕਚੁਅਲੀ ਵਰਲਡ ਕੱਪ ਦਾ ਬੜਾ ਮਜ਼ਾ ਆ ਰਿਹਾ, ਆਮ ਰੀਅਲੀ ਇੰਜੋਇੰਗ ਦ ਵਰਲਡ ਕੱਪ ਬਿਕੋਜ਼ ਦਿਸ ਇਜ਼ ਵਾਟ ਕ੍ਰਿਕਟ ਇਜ਼ ਆਲ ਅਬਾਊਟ, ਕਿ ਲਾਸਟ ਮੌਕੇ ਤੱਕ ਤੁਹਾਨੂੰ ਪਤਾ ਨਾ ਲੱਗੇ ਕਿ ਕੀ ਹੋਣਾ। ਹਾਂਜੀ ਅਗਲੀ ਕਾਲ 'ਤੇ ਜਾਣ ਤੋਂ ਪਹਿਲਾਂ, ਹਾਂਜੀ ਕਾਲਰਸ ਨੂੰ ਰਿਕੁਐਸਟ ਹੈ ਕਿ ਤੁਸੀਂ ਲਾਈਨਸ ਹੋਲਡ ਕਰ ਲਓ, ਤੁਹਾਡੀਆਂ ਕਾਲਸ ਅਸੀਂ ਜ਼ਰੂਰ ਲਵਾਂਗੇ। ਆਈ ਥਿੰਕ ਵੀ ਹੈਵ ਸਪੋਂਸਰਸ ਔਰ ਸਾਨੂੰ ਰਿਕਾਰਡਡ ਬ੍ਰੇਕ ਲੈਣ ਦਾ ਵੀ ਇਸ਼ਾਰਾ ਹੈਗਾ। ਸਿਮਰਨ ਜੀ, ਯੂ ਗੋ ਅਹੈਡ ਵਿਦ ਦ ਸਪੋਂਸਰ ਐਂਡ ਰਿਕਾਰਡਡ ਬ੍ਰੇਕ।
ਥੈਂਕ ਯੂ ਵੈਰੀ ਮਚ ਸਿਮਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਗੱਲਬਾਤ ਕਰਾਂਗੇ ਜੀ ਅੱਜ ਪਿਓਰ ਪ੍ਰਾਈਵੇਟ ਮੌਰਗੇਜਸ ਬਾਰੇ। ਸੋ ਜੇ ਤੁਸੀਂ ਪ੍ਰਾਈਵੇਟ ਮੌਰਗੇਜ ਲੈਣੀ ਹੈ, ਸਭ ਤੋਂ ਪਹਿਲਾਂ ਤਾਂ ਇੱਕ ਵਾਰ ਐਕਸਪਲੇਨ ਕਰਦਾ ਕਿ ਪ੍ਰਾਈਵੇਟ ਮੌਰਗੇਜ ਹੁੰਦਾ ਕੀ ਹੈ। ਸੋ ਇਟਸ ਮੋਰ ਆਫ ਐਕੁਇਟੀ ਬੇਸਡ ਲੈਂਡਿੰਗ, ਮੀਨਿੰਗ ਕਿ ਤੁਹਾਡੀ ਐਕੁਇਟੀ ਘਰ ਵਿੱਚ ਦੇਖੇ ਕਿ ਤੁਹਾਡੇ ਘਰ ਵਿੱਚ ਤੁਹਾਡਾ ਸ਼ੇਅਰ ਕਿੰਨਾ ਪਿਆ, ਉਹਦੇ ਬੇਸਿਸ ਤੇ ਜਿਹੜਾ ਹੈਗਾ ਪ੍ਰਾਈਵੇਟ ਮੌਰਗੇਜ ਦਿੱਤੀ ਜਾਂਦੀ ਹੈ, ਰਾਦਰ ਦੈਨ ਕਿ ਜਿੱਦਾਂ ਅਸੀਂ ਟ੍ਰੈਡੀਸ਼ਨਲ ਮੌਰਗੇਜ ਲੈਂਦੇ ਹਾਂ ਜਿਸ ਵਿੱਚ ਇਨਕਮ ਪਰੂਫ, ਕ੍ਰੈਡਿਟ ਪਰੂਫ ਦੇਖਦੇ ਹੈਗੇ ਹਾਂ। ਪ੍ਰਾਈਵੇਟ ਮੌਰਗੇਜਸ ਵਿੱਚ ਨੋ ਕੁਆਲੀਫਿਕੇਸ਼ਨ ਰਿਕੁਆਇਰਡ, ਇਟਸ ਮੋਰ ਆਫ ਅਗੇਨ ਐਕੁਇਟੀ ਬੇਸਡ ਲੈਂਡਿੰਗ ਕਿ ਤੁਹਾਡੇ ਘਰ ਦੇ ਬੇਸਿਸ ਤੇ ਜਿਹੜਾ ਹੈਗਾ ਘਰ ਦੀ ਕਿੰਨੀ ਵੈਲਿਊ ਹੈ ਤੇ ਉਹਦੇ ਵਿੱਚ ਕਿੰਨਾ ਤੁਹਾਡਾ ਸ਼ੇਅਰ ਪਿਆ, ਉਸਦੇ ਬੇਸਿਸ ਤੇ ਮਨੀ ਲੈਂਡ ਕੀਤੀ ਜਾਂਦੀ ਹੈ। ਸੋ ਕਿਹਦੇ ਵਾਸਤੇ ਵਧੀਆ ਹੈਗਾ, ਜੇ ਕਿਸੇ ਕਲਾਇੰਟ ਨੇ ਇਮੀਡੀਏਟ ਪਰਪਸ ਵਾਸਤੇ ਪੈਸਾ ਚਾਹੀਦਾ, ਕੋਈ ਵੀ ਪਰਪਸ ਹੈ ਕਿਸੇ ਵੀ ਰੀਜ਼ਨ ਵਾਸਤੇ ਤੁਹਾਨੂੰ ਰਾਈਟ ਅਵੇ ਜਿਹੜੇ ਹੈਗੇ ਪੈਸੇ ਚਾਹੀਦੇ ਨੇ, ਜਾਂ ਇਨਕਮ ਜਾਂ ਕ੍ਰੈਡਿਟ ਇਸ਼ੂਜ਼ ਕਰਕੇ ਅਸੀਂ ਟ੍ਰੈਡੀਸ਼ਨਲ ਮੌਰਗੇਜ ਲਈ ਕੁਆਲੀਫਾਈ ਨਹੀਂ ਕਰ ਰਹੇ ਹੈਗੇ ਆ, ਬਟ ਐਟ ਦ ਸੇਮ ਟਾਈਮ ਤੁਹਾਨੂੰ ਪੈਸੇ ਚਾਹੀਦੇ ਨੇ, ਤੇ ਵਿਦਆਊਟ ਐਨੀ ਕੁਐਸਚਨਸ ਆਸਕ ਪ੍ਰਾਈਵੇਟ ਮੌਰਗੇਜਸ ਨਾਲ ਅਸੀਂ ਤੁਹਾਨੂੰ ਕੁਆਲੀਫਾਈ ਕਰਾ ਸਕਦੇ ਹਾਂ। ਇਸ ਦੇ ਨਾਲ ਨਾਲ ਕਈ ਕਲਾਇੰਟਸ ਨੂੰ ਹੈਲਪ ਕੀਤੀ ਹੈਗੀ ਹੈ, ਉਹਨਾਂ ਦੇ ਹਾਈ ਰੇਟ ਆਫ ਇੰਟਰਸਟ ਦੇ ਡੈਟ ਹੁੰਦੇ, ਜਿਹੜੇ ਕਾਰ ਲੀਜ਼, ਟਰੱਕ ਲੋਨ ਜਾਂ ਕ੍ਰੈਡਿਟ ਕਾਰਡ ਦੇ ਲੋਨਸ ਹੁੰਦੇ ਨੇ, ਕੰਸੋਲੀਡੇਟ ਕਰਨ ਵਿੱਚ ਬਾਈ ਟੇਕਿੰਗ ਸੈਕਿੰਡ ਪ੍ਰਾਈਵੇਟ ਮੌਰਗੇਜ ਉਹਦੀ ਤੁਹਾਡੀ ਮਿਨੀਮਮ ਜਿਹੜੀ ਅਪਰੋਕਸੀਮੇਟਲੀ ਕਿਸ਼ਤ ਹੈਗੀ ਹੈ ਮੰਥਲੀ $1200 ਤੱਕ ਵੀ ਹੋ ਸਕਦੀ ਹੈ, ਪਰ ਉਹੀ $40,000 ਜੇ ਅਸੀਂ ਪ੍ਰਾਈਵੇਟ ਸੈਕਿੰਡ ਮੋਰਗੇਜ ਦੇ ਨਾਲ ਲਾਈਕ ਸਾਰੇ ਜਿਹੜੇ ਡੈਟ ਹੈਗੇ ਨੇ ਇੱਕ ਸਿਕਿਉਰਡ ਮੋਰਗੇਜ ਦੇ ਵਿੱਚ ਪਾ ਦੀ ਜਿਹੜੀ ਮੰਥਲੀ ਕੈਸ਼ ਫਲੋ ਹੈਗਾ $800 to $1,000 ਤੱਕ ਦਾ ਹੋ ਸਕਦਾ। ਐਟ ਦਾ ਸੇਮ ਟਾਈਮ ਕਲਾਇੰਟ ਦੀ ਕਈ ਵਾਰ ਪਰਸੈਪਸ਼ਨ ਹੁੰਦੀ ਹੈਗੀ ਹੈ, ਇੱਕ ਸੋਚਣੀ ਹੁੰਦੀ ਹੈ ਕਿ ਪ੍ਰਾਈਵੇਟ ਮੋਰਗੇਜਿਸ ਜਿਹੜੀਆਂ ਐਕਸਪੈਂਸਿਵ ਹੁੰਦੀਆਂ ਮਹਿੰਗੀਆਂ ਹੁੰਦੀਆਂ ਨੇ। ਸੋ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਅਕਾਲ ਮੋਰਗੇਜਿਸ ਤੇ ਸਾਡੇ ਕੋਲ ਇਹੋ ਜਿਹੇ ਆਪਣੇ ਇਨ ਹਾਊਸ ਪ੍ਰਾਈਵੇਟ ਲੈਂਡਰਸ ਹੈਗੇ ਨੇ ਜੋ ਕਿ ਕੰਪੈਟੀਟਿਵ ਰੇਟ ਤੇ ਲੋ ਫੀਸ ਤੇ ਹਾਈ ਲੋਨ ਟੂ ਵੈਲਿਊ ਜੋ ਕਿ 95% ਲੋਨ ਟੂ ਵੈਲਿਊ ਤੱਕ ਜਾ ਕੇ ਤੁਹਾਡੀ ਕੁਇਕ ਕਲੋਜ਼ਿੰਗ ਕਰਾ ਸਕਦੇ ਨੇ। ਇਸ ਦੇ ਨਾਲ ਨਾਲ ਜਿੱਦਾਂ ਅਸੀਂ ਅਕਾਲ ਮੋਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ ਜੇ ਅਸੀਂ ਇੱਕ ਵਾਰੀ ਤੁਹਾਡੀ ਫਾਇਲ ਰਿਵਿਊ ਕਰਕੇ ਹਾਂ ਕਹਿਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 647-539-4499-647-549-4499-44-44-99। ਧੰਨਵਾਦ।
Thank you so much, Rashmi ji. Have a wonderful day.
Thank you.
And hamare listeners ko batana chahte hain ab aap duniya mein kisi bhi kone mein baith ke apne ghar ko protect kar sakte hain Ariana Wireless ke system ke sath. Ariana Wireless offer karte hain aapke liye free wireless system for 6 months. Aapke liye ek opportunity lekar aaye hain. Ji ha, free installation, no hidden fee. Aapne contact karna hai Ariana Wireless ko 954614545 954614545 पर करना है आपने कॉल अरियाना वायरलेस के लिए। रोज हेवन होम्स के बारे में बताना चाहते हैं आपके लिए, पिछले 25 सालों से लेकर आते हैं अपनी सर्विसेज, होम बिल्डिंग के लिए जाने जाते हैं ये, और एक्सपीरियंस कीजिए इनका पैशन एट ओडीसी एंड ग्रिम्सबाई लेक साइड कॉन्डोज एंड टाउन्स लेकर आए हैं आपके लिए विद ब्यूटिफुल व्यू। शुरू हो रहे हैं फ्रॉम द 300, जिसकी जानकारी के लिए आपने साउथ एशियन daily.com पर जाना है या फिर आप कॉल कर सकते हैं 416-475-5000 416-475-5000 पर करना है आपने कॉल।
सिमरन जी सॉरी मैं इंटरप्ट कर रहा है। सिमरन जी, अगर आपसे ये पूछा जाए कि जेड़ा तुहाडा घर होवे ओदे सामने खूबसूरत जी लेक होवे, लेक ओंटेरियो दे बिल्कुल नाल तुहाडा घर होवे, रोज तुसी आंदे जांदे लेक ओंटेरियो नूं देखो, हाउ विल दैट बी?
Well, it will be almost like dream come true.
ਡ੍ਰੀਮ ਕਮ ਟਰੂ। ਸੋ ਬਹੁਤ ਸਾਰੇ ਲੋਕਾਂ ਨੂੰ ਇਹ ਮੌਕਾ ਮਿਲ ਰਿਹਾ ਹੈ ਜੀ ਡ੍ਰੀਮ ਕਮ ਟਰੂ ਕਰਨ ਦਾ। ਯੂ ਵਾਂਟ ਟੂ ਹੈਵ ਅ ਲੇਕ ਸਾਈਡ ਵਿਊ, ਬਿਲਕੁਲ ਤੁਹਾਡੇ ਘਰ ਦੇ ਸਾਹਮਣੇ ਲੇਕ ਹੋਏ, ਬਿਲਕੁਲ ਸ਼ਾਂਤਮਈ ਮਾਹੌਲ ਹੋਵੇ, ਕੋਈ ਜ਼ਿਆਦਾ ਰਸ਼ ਨਾ ਹੋਵੇ, ਔਰ ਇਸ ਤਰ੍ਹਾਂ ਦੇ ਜਿਹੜੇ ਘਰ ਨੇ ਟਾਊਨ ਹੋਮਸ ਔਰ ਕੌਂਡੋ ਯੂਨਿਟਸ ਦੋਨੋਂ ਅਵੇਲੇਬਲ ਨੇ। ਬੜੀ ਸੋਹਣੀ ਲੋਕੈਲਿਟੀ ਰੋਜ਼ਹੇਵਨ ਹੋਮਸ ਦੁਆਰਾ ਬਣਾਈ ਜਾ ਰਹੀ ਹੈ ਗ੍ਰਿਮਸਬੀ ਦੇ ਵਿੱਚ, ਔਰ ਜੁਲਾਈ ਸ਼ੁਰੂ ਹੋ ਚੁੱਕੀ ਹੈ। ਸੋ ਮੈਂ ਦੱਸਵਾਂ ਕਿ 13 ਜੁਲਾਈ ਨੂੰ ਸਾਡੀ ਟੀਮ ਜਿਹੜੀ ਹੈ ਲਾਈਵ ਔਨ ਲੋਕੇਸ਼ਨ ਕਰ ਰਹੀ ਹੈ ਗ੍ਰਿਮਸਬੀ ਦੇ ਵਿੱਚ। ਅਸੀਂ ਲਾਈਵ ਔਨ ਲੋਕੇਸ਼ਨ ਹੋਵਾਂਗੇ, ਵੀ ਵਿਲ ਬੀ ਲਾਈਵ ਔਨ ਲੋਕੇਸ਼ਨ ਇਨ ਗ੍ਰਿਮਸਬੀ 13 ਜੁਲਾਈ ਨੂੰ। ਰੋਜ਼ਹੇਵਨ ਹੋਮਸ ਦੁਆਰਾ ਇਹ ਸੋਹਣੀ, ਬੜੀ ਸੋਹਣੀ ਲੋਕੈਲਿਟੀ ਜਿਹੜੀ ਹੈ ਡਿਵੈਲਪ ਕੀਤੀ ਜਾ ਰਹੀ ਹੈ। ਤੁਸੀਂ ਚਾਹੇ ਟਾਊਨ ਹੋਮਸ ਲੈਣੇ ਆ, ਚਾਹੇ ਤੁਸੀਂ ਕੌਂਡੋ ਯੂਨਿਟ ਲੈਣੇ ਆ, ਤੇ ਅਸੀਂ 13 ਜੁਲਾਈ ਨੂੰ ਲਾਈਵ ਔਨ ਲੋਕੇਸ਼ਨ ਹੋਵਾਂਗੇ। ਔਰ ਸਭ ਤੋਂ ਵੱਡੀ ਐਡਵਾਂਟੇਜ ਅਸੀਂ ਤੁਹਾਨੂੰ ਇਹ ਦੇ ਰਹੇ ਹਾਂ, ਐਡਵਾਂਟੇਜਸ ਤਾਂ ਬਹੁਤ ਨੇ, ਇੱਕ ਤਾਂ ਹੈਗਾ ਕਿ ਰੋਜ਼ਹੇਵਨ ਹੋਮਸ, ਯੂ ਨੋ ਮੈਂ ਖੁਦ ਰੋਜ਼ਹੇਵਨ ਹੋਮ ਦੇ ਵਿੱਚ ਰਹਿੰਦਾ ਹੈ ਐਂਡ ਆਈ ਨੋ ਦੇਅਰ ਕੁਆਲਿਟੀ ਇਜ਼ ਇੰਪੈਕਟੇਬਲ। ਬੜੀ ਜ਼ਬਰਦਸਤ ਕੁਆਲਿਟੀ ਹੈ ਰੋਜ਼ਹੇਵਨ ਹੋਮਸ ਦੀ, 25 ਸਾਲ ਤੋਂ ਇਹ ਬਿਲਡਰ ਹੈ। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਇਸ ਪ੍ਰੋਜੈਕਟ ਦੇ ਬਾਰੇ ਵੀ ਜਾਣਕਾਰੀ ਲੈ ਸਕਦੇ ਹੈਗੇ ਹੋ। ਸੋ ਰੋਜ਼ਹੇਵਨ ਹੋਮਸ ਦੇ ਨਾਲ ਅਸੀਂ ਗੱਲ ਕੀਤੀ ਹੈ, ਤੁਸੀਂ ਅੱਜ ਜਾ ਕੇ ਪ੍ਰਾਈਸ ਦੇਖ ਲਓ, ਤੁਸੀਂ ਬਿਲਕੁਲ ਪ੍ਰਾਈਸ ਚੈੱਕ ਕਰ ਲਓ। ਤੁਹਾਨੂੰ 13 ਜੁਲਾਈ ਨੂੰ ਸਿਰਫ ਇੱਕ ਦਿਨ, ਤੁਸੀਂ ਜੋ ਅੱਜ ਪ੍ਰਾਈਸ ਤੁਸੀਂ ਦੇਖੋਗੇ, ਅਸੀਂ ਤੁਹਾਨੂੰ $5,000 ਜਿਹੜਾ ਉਹਦੇ 'ਤੇ ਆਫ ਕਰਵਾ ਰਹੇ ਹਾਂ, ਔਰ ਅਸੀਂ ਖੁਦ ਉੱਤੇ ਹੋਵਾਂਗੇ ਸਾਹਮਣੇ। ਇਹ ਨਹੀਂ ਕਿ ਅਸੀਂ ਤੁਹਾਨੂੰ ਭੇਜ ਦਿੱਤਾ ਕਿ ਜਾਓ ਜੀ ਤੁਸੀਂ ਰੋਜ਼ਹੇਵਨ ਹੋਮਸ ਦੇ ਉੱਤੇ ਬੁਕਿੰਗ ਕਰਾ ਲਓ, $5,000 ਅਸੀਂ ਤੁਹਾਨੂੰ ਆਫ ਕਰਾਵਾਂਗੇ, ਲੇਕਿਨ ਸਿਰਫ ਇੱਕ ਦਿਨ ਸਾਨੂੰ ਉਹਨਾਂ ਨੇ ਇਜਾਜ਼ਤ ਦਿੱਤੀ ਹੈ 13 ਜੁਲਾਈ ਨੂੰ। ਸੋ ਅਸੀਂ ਉੱਥੇ ਹਾਜ਼ਰ ਹੋਵਾਂਗੇ 13 ਜੁਲਾਈ ਨੂੰ ਰੋਜ਼ਹੇਵਨ ਹੋਮਸ, ਔਰ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੈ। ਅੱਛਾ, ਮਜ਼ੇਦਾਰ ਗੱਲ ਇਹ ਹੈ ਕਿ ਜਿਹੜੇ ਇਹ ਕੌਂਡੋ ਯੂਨਿਟਸ ਨੇ, ਟਾਊਨ ਹੋਮਸ ਨੇ, ਇਹ ਸ਼ੁਰੂ ਹੋ ਜਾਂਦੇ ਨੇ ਜੀ ਤਕਰੀਬਨ 3 ਲੱਖ ਤੋਂ ਜਿਹੜੇ ਆ ਉਹ ਸ਼ੁਰੂ ਹੋ ਜਾਂਦੇ ਨੇ। ਸੋ 3 ਲੱਖ, 3.5 ਲੱਖ, 4 ਲੱਖ, 5 ਲੱਖ, 6 ਲੱਖ ਇਸ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲਣਗੇ। ਕੌਂਡੋ ਯੂਨਿਟਸ ਵੀ ਅਵੇਲੇਬਲ ਨੇ, ਟਾਊਨ ਹੋਮਸ ਵੀ ਅਵੇਲੇਬਲ ਨੇ, ਰੋਜ਼ਹੇਵਨ ਦੇ ਹੈਗੇ ਨੇ। ਪ੍ਰਾਈਸ ਪਹਿਲਾਂ ਹੀ ਪਹਿਲਾਂ ਹੀ ਬੜੀ ਰੀਜ਼ਨੇਬਲ ਹੈ, ਪਰ ਔਨ ਟੋਪ ਆਫ ਦੈਟ ਅਸੀਂ ਤੁਹਾਨੂੰ ਦਿਲਵਾ ਰਹੇ ਹਾਂ $5,000 ਦਾ ਡਿਸਕਾਊਂਟ ਉਸੇ ਵੇਲੇ, ਰਾਈਟ ਅਵੇ $5,000 ਦਾ ਆਫ ਦਿਲਵਾਵਾਂਗੇ। ਸੋ ਔਰ ਸਿੱਧਾ ਬਿਲਡਰ ਤੋਂ ਤੁਸੀਂ ਲੈਣਾ, ਕੋਈ ਕਮਿਸ਼ਨ ਨਹੀਂ ਤੁਸੀਂ ਕਿਸੇ ਨੂੰ ਪੇ ਕਰਨਾ, ਕੋਈ ਰੀਅਲ ਸਟੇਟ ਏਜੰਟ ਨੂੰ ਕੋਈ ਕਮਿਸ਼ਨ ਨਹੀਂ ਦੇਣਾ, ਸਿੱਧਾ ਬਿਲਡਰ ਰੋਜ਼ਹੇਵਨ ਹੋਮਸ ਦੇ ਨਾਲ ਅਸੀਂ ਸਿੱਧਾ ਤੁਹਾਨੂੰ ਇਨ ਟੱਚ ਕਰਾ ਰਹੇ ਹਾਂ। ਸੋ ਲਾਈਵ ਆਨ ਲੋਕੇਸ਼ਨ ਅਸੀਂ ਕਰਨ ਜਾ ਰਹੇ ਹਾਂ ਰੋਜ਼ ਹੇਵਨ ਹੋਮਸ ਦੇ ਨਾਲ, ਵਾਈ ਮੀਡੀਆ ਔਰ ਰੋਜ਼ ਹੇਵਨ ਹੋਮਸ, ਸਿੱਧੀ ਸਿੱਧੀ ਜਿਹੜੀ ਹੈ ਲਾਈਵ ਆਨ ਲੋਕੇਸ਼ਨ ਹੋਏਗੀ। ਇਹਦੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੈ ਤੁਸੀਂ, ਤੇ ਤੁਸੀਂ ਵਾਈ ਮੀਡੀਆ ਦਾ ਨੰਬਰ ਤੁਹਾਡੇ ਕੋਲ ਮੌਜੂਦ ਹੈ, ਤੁਸੀਂ ਉਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, ਰੋਜ਼ ਹੇਵਨ ਹੋਮਸ .ca ਵੈਬਸਾਈਟ ਤੇ ਜਾ ਕੇ ਸਾਰੇ ਤੁਸੀਂ ਘਰ ਦੇਖ ਸਕਦੇ ਹੋ, ਜਾਂ ਸਾਡੀ ਵੈਬਸਾਈਟ ਤੇ ਚਲੇ ਜਾਓ ਸਾਊਥ ਏਸ਼ੀਅਨ ਡੇਲੀ .com, ਉੱਥੇ ਰੋਜ਼ ਹੇਵਨ ਹੋਮਸ ਦਾ ਬੈਨਰ ਲੱਗਾ ਹੋਇਆ, ਸਾਊਥ ਏਸ਼ੀਅਨ ਡੇਲੀ .com। ਜਾਂ ਹੋਰ ਕੋਈ ਜਾਣਕਾਰੀ ਲੈਣੀ ਹੈ ਜੇ ਫੋਨ ਕਰਨਾ ਚਾਹੁੰਦੇ ਹੋ ਜੀ, ਵੈਬਸਾਈਟ ਰੋਜ਼ ਹੇਵਨ ਹੋਮਸ .ca ਨਹੀਂ ਜਾਣੀ, ਤੇ 416-475-5000 ਇਹਦੇ ਤੇ ਵੀ ਤੁਸੀਂ ਜਾ ਸਕਦੇ ਹੋ। ਹਾਂਜੀ ਅਗਲੀ ਕਾਲ ਵੱਲ ਵਧਾਂਗੇ ਜੀ। ਪੁਰਸ਼ੋਤਮ ਸਾਹਿਬ ਤੁਸੀਂ ਆਉਂਦੇ ਰਹੋ, ਪੁਰਸ਼ੋਤਮ ਮਾਹੀ ਸਾਹਿਬ ਆਉਂਦੇ ਰਹੋ, ਗੋ ਹੈਡ।
ਜਦਵੀਰ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਜਦਵੀਰ ਜੀ, ਮੈਂ ਤਾਂ ਇੱਕ ਕਹਾਵਤ ਚੇਤੇ ਆਉਂਦੀ ਹੈ, ਪੈਸਾ ਖੋਟਾ ਆਪਣਾ ਬਾਣੀਆਂ ਨੂੰ ਕੀ ਦੋਸ਼ ਹੈ ਨਾ
ਜੀ।
ਜਿਹੜੀ ਵਰਲਡ ਕੱਪ ਦੇ ਖੇਡਣ ਟੀਮਾਂ ਜਾਣੀਆਂ ਉਹ ਆਪਣੇ ਦਮ ਤੇ ਜਾਣੀਆਂ ਨਾ, ਤੇ ਜੇ ਪਾਕਿਸਤਾਨ ਨੇ ਜਿਹੜੀ ਟੀਮ ਚੁਣੀ ਹੈ ਤਾਂ ਉਹਨਾਂ ਨੇ ਦਮ ਦੇਖ ਕੇ ਚੁਣੀ ਹੈ। ਜੇ ਹੁਣ ਉਹ ਮੈਚ ਹਾਰ ਗਏ, ਤੇ ਇੰਡੀਆ ਤਾਂ ਸਿਰਫ ਇੱਕ ਮੈਚ ਹਾਰੀ ਹੈ, ਜੇ ਹੁਣ ਉਹ ਲਗਾਤਾਰ ਮੈਚ ਹਾਰ ਕੇ ਵੀ ਜੇ ਕਹਿਣ ਜੀ ਸਾਨੂੰ ਬਾਹਰ ਕਰਾ ਦਿੱਤਾ ਜਾਏਗਾ, ਤੁਸੀਂ ਆਪ ਦੇਖੋ ਭਾਈ, ਜੇ ਤੁਹਾਡੀ ਹਿੰਮਤ ਹੈ ਤੁਸੀਂ ਆਪ ਐਂਟਰ ਹੋਵੋ ਨਾ, ਬਾਅਦ ਤੁਸੀਂ ਇਫ ਐਂਡ ਵਟ ਜੇ ਏਦਾਂ ਹੋ ਜਾਂਦਾ ਏਦਾਂ ਹੋਣਾ ਸੀ, ਏਦਾਂ ਹੋਇਆ ਏਦਾਂ ਹੋਣਾ ਸੀਗਾ, ਉਹ ਕੋਈ ਵਧੀਆ ਨਹੀਂ ਗੱਲ ਹੈਗੀ। ਤੇ ਐਵੇਂ ਹੋਰ ਕਿਸੇ ਨੂੰ ਕਰਨਾ, ਤੇ ਬਾਕੀ ਜਿਹੜਾ ਵਧੀਆ ਜਾ ਰਿਹਾ, ਜਿਹੜੀ ਧੋਨੀ ਦੀ ਪੋਜੀਸ਼ਨ ਹੈ ਆਲਵੇਜ਼ ਕਾਫੀ ਚਿਰ ਤੋਂ ਕੁਐਸਚਨੇਬਲ ਆ, ਗੋਡ ਬਣਾ ਕੇ ਰੱਖਣਾ ਸਹੀ ਨਹੀਂ ਹੈਗਾ ਐਵੀ, ਕਿਉਂਕਿ ਜਿਹੜੇ ਬਾਕੀ ਡਿਜ਼ਰਵ ਹੈਗੇ ਆ, ਰਿਸ਼ਭ ਪੰਤ ਪਹਿਲਾਂ ਹੀ ਡਿਜ਼ਰਵ ਕਰਦਾ ਸੀ ਲੇਕਿਨ ਧੋਨੀ ਕਰਕੇ ਉਹਨੂੰ ਬਾਹਰ ਰੱਖਿਆ ਗਿਆ। ਸੋ ਬਾਕੀ ਤੁਸੀਂ ਆਪਣੇ ਕਮੈਂਟ ਦੇ ਵੀ ਦਿੱਤੇ ਆ ਤੇ ਗੱਲ ਦੇ ਵੀ ਸਕਦੇ। ਥੈਂਕ ਯੂ।
ਥੈਂਕ ਯੂ ਸਰ। ਮੈਂ ਇਹਦੇ 'ਤੇ ਪਹਿਲਾਂ ਹੀ ਕਹਿ ਚੁੱਕਾ ਹੈਗਾ, ਔਰ ਸਾਡੇ ਇੱਕ ਕਾਲਰ ਨੇ, ਉਹਨਾਂ ਨੇ ਮੈਨੂੰ ਇੱਕ ਟੈਕਸਟ ਭੇਜਿਆ ਹੈਗਾ, ਉਹਨਾਂ ਨੇ ਕਿਹਾ ਹੈ ਕਿ ਜਸਵਾਲ ਸਾਹਿਬ ਪਾਕਿਸਤਾਨ ਵਾਜ਼ ਬੋਲਡ ਆਊਟ ਫੋਰ 74 ਬਾਈ ਇੰਗਲੈਂਡ ਇਨ 1992, ਈਵਨ ਦੈਨ ਦੇ ਹੈਡ ਲੱਕ। ਮਨਜੀਤ ਸਾਹਿਬ ਨੇ ਇਹ ਮੈਨੂੰ ਜਿਹੜਾ ਟੈਕਸਟ ਹੈ ਉਹ ਭੇਜਿਆ। ਸੋ ਮਨਜੀਤ ਸਾਹਿਬ ਥੈਂਕ ਯੂ ਜੀ, ਤੁਸੀਂ ਮੈਨੂੰ ਇਹ ਟੈਕਸਟ ਭੇਜਿਆ। ਦੇਖੋ ਹਰ ਵਾਰੀ ਲੱਕ ਦੇ ਸਹਾਰੇ ਨਹੀਂ ਜਿੱਤਿਆ ਜਾ ਸਕਦਾ, ਮੈਂ ਹੁਣ ਵੀ ਕਹਿ ਰਿਹਾ ਕਿ ਪਾਕਿਸਤਾਨ ਇਸ ਵਾਰ ਵੀ ਜਿੱਤ ਸਕਦਾ ਵਰਲਡ ਕੱਪ, ਐਸੀ ਗੱਲ ਨਹੀਂ ਕਿ ਵੀ ਕੈਨੋਟ ਰੂਲ ਆਊਟ ਪਾਕਿਸਤਾਨ। ਹਾਂ, ਕੱਲ੍ਹ ਦੇ ਮੈਚ ਤੋਂ ਬਾਅਦ ਪਤਾ ਲੱਗੇਗਾ ਕਿ ਪਾਕਿਸਤਾਨ ਅੱਗੇ ਜਾਂਦਾ ਕਿ ਨਹੀਂ ਜਾਂਦਾ, ਪਾਕਿਸਤਾਨ ਅੱਜ ਵੀ ਜਿੱਤ ਸਕਦਾ। ਬਟ ਹਰ ਵਾਰ ਤੁਸੀਂ ਲੱਕ ਦੇ ਸਹਾਰੇ ਨਹੀਂ ਜਿੱਤ ਸਕਦੇ ਕਿ ਤੁਸੀਂ ਕਹੋ ਹਰ ਵਾਰ ਵੀ, ਜਿੱਦਾਂ 1983 ਆ, 1983 ਦੇ ਵਿੱਚ ਇੰਡੀਆ ਗੋਟ ਲੱਕੀ। ਜੇ ਤੁਸੀਂ ਇਹ ਕਹੋਗੇ ਜੀ ਇੰਡੀਆ ਬਹੁਤ ਤਗੜੀ ਟੀਮ ਸੀਗੀ ਉਸ ਵੇਲੇ, ਕੋਈ ਐਸੀ ਗੱਲ ਨਹੀਂ ਸੀਗੀ। ਮੈਂ ਕਈ ਵਾਰ ਗੱਲ ਕਰਦਾ ਚਾਹੁੰਦਾ ਹੈਗਾ ਕਿ ਮੈਨੂੰ ਨਾ ਰੀਸੈਂਟਲੀ ਉਹ ਕਹਿ ਰਿਹਾ ਸੀ, ਕਹਿੰਦਾ ਜੀ ਤੁਸੀਂ ਹੁਣ ਤੱਕ ਤੇ ਕਹਿੰਦੇ ਸੀ ਇਹ ਇੰਡੀਆ ਵਿਰਾਟ ਕੋਹਲੀ ਜਨਰੇਸ਼ਨ ਹੈ ਤੇ ਹੁਣ ਰਿਸ਼ਭ ਪੰਤ ਦੇ ਬਾਰੇ ਆ ਗਏ, ਹੁਣ ਤੁਸੀਂ ਕੀ ਕਹੋਗੇ? ਸੋ ਮੈਂ ਡਿਫਰੈਂਸ ਤੁਹਾਨੂੰ ਦੱਸਣਾ ਚਾਹੁੰਦਾ ਕਿ 1983 ਦੇ ਵਿੱਚ ਜਦੋਂ ਇੰਡੀਆ ਨੇ ਵਰਲਡ ਕੱਪ ਜਿੱਤਿਆ ਸੀਗਾ ਨਾ, ਉਸ ਵੇਲੇ ਇਹ ਸੀਗਾ ਕਿ ਹਮ ਕਭੀ ਕਭੀ ਜੀਤ ਸਕਤੇ ਹੈ, ਸਟੇਟਮੈਂਟ ਇਹ ਸੀਗੀ ਹਮ ਕਭੀ ਕਭੀ ਜੀਤ ਸਕਤੇ ਹੈ, ਜ਼ਿਆਦਾਤਰ ਤੋਂ ਹਮ ਹਾਰਤੇ ਹੈ। ਸੋ 83 ਦੇ ਵਰਲਡ ਕੱਪ ਦੇ ਫੌਰਨ ਬਾਅਦ ਵੈਸਟ ਇੰਡੀਜ਼ ਦੀ ਟੀਮ ਇੰਡੀਆ ਆਈ ਸੀਗੀ, 5 ਦੇ 5 ਟੈਸਟ ਮੈਚ ਇੰਡੀਆ ਨੂੰ ਹਰਾ ਕੇ ਗਈ ਸੀ, ਇੰਡੀਆ ਨੂੰ ਇੰਡੀਆ ਦੇ ਘਰ ਦੇ ਵਿੱਚ ਵੈਸਟ ਇੰਡੀਜ਼ ਦੀ ਟੀਮ ਨੇ 5 ਦੇ 5 ਟੈਸਟ ਮੈਚ ਹਰਾਏ ਸੀ। ਸੋ 83 'ਚ ਇਹ ਸੀਗਾ ਹਮ ਕਭੀ ਕਭੀ ਜੀਤਤੇ ਹੈ। ਫਾਸਟ ਫਾਰਵਰਡ ਕਰੋ ਉਹਨੂੰ 84-85 ਦੇ ਵਿੱਚ, 1984-1985 ਦੇ ਵਿੱਚ ਆਸਟ੍ਰੇਲੇਸ਼ੀਆ ਕੱਪ, ਸ਼ਾਰਜਾ ਕੱਪ ਇੰਡੀਆ ਨੇ, ਕੱਪਸ ਜਿਹੜੇ ਨੇ ਉਹ ਬੈਂਸਨ ਐਂਡ ਹੈਜਿਸ ਕੱਪ ਇੰਡੀਆ ਨੇ ਜਿੱਤੇ ਆਸਟ੍ਰੇਲੀਆ ਦੇ ਵਿੱਚ। ਸੋ ਇੰਡੀਆ ਨੇ ਇਹ ਮੈਚਿਸ ਜਿਹੜੇ ਨੇ, ਐਕਚੁਲੀ ਕੱਪਸ ਜਿਹੜੇ ਨੇ ਇੰਡੀਆ ਨੇ, ਟਰੋਫੀਜ਼ ਜਿਹੜੀਆਂ ਨੇ ਉਹ ਜਿੱਤਣੀਆਂ ਸ਼ੁਰੂ ਕੀਤੀਆਂ, ਵੀ ਯੈਸ ਸਾਨੂੰ ਲੱਗਣ ਲੱਗ ਪਿਆ, ਇੰਡੀਆ ਨੂੰ ਲੱਗਣ ਲੱਗ ਪਿਆ ਕਿ ਯੈਸ ਉਹ ਕੁਛ ਜਿਹੜੀ ਟਰੋਫੀਜ਼ ਆ ਉਹ ਜਿੱਤ ਸਕਦਾ। ਫਿਰ ਦੌਰ ਆਇਆ ਸਚਿਨ ਤੇਂਦੁਲਕਰ ਕਾ, ਜਿਹਦੇ ਵਿੱਚ ਇੰਡੀਆ ਸਟਾਰਟਡ ਪ੍ਰੋਡਿਊਸਿੰਗ ਗ੍ਰੇਟਸ। ਵੀ ਹੈਡ ਸੁਨੀਲ ਗਵਾਸਕਰ, ਵੀ ਹੈਡ ਕਪਿਲ ਦੇਵ, ਵੀ ਹੈਡ ਬਿਸ਼ਨ ਸਿੰਘ ਬੇਦੀ, ਬਟ ਇੱਕ ਐਸਾ ਸ਼ਖਸ ਜਿਹਨੇ ਕਿ ਦੁਨੀਆ ਭਰ ਨੂੰ ਡੋਮੀਨੇਟ ਕੀਤਾ, ਜਿਹਦਾ ਨਾਮ ਸਰ ਡੌਨ ਬ੍ਰੈਡਮੈਨ ਦੇ ਨਾਲ ਕੰਪੇਅਰ ਕੀਤਾ ਗਿਆ। 90s ਦੇ ਵਿੱਚ ਅਸੀਂ ਉਸ ਤਰ੍ਹਾਂ ਦਾ ਸਿਤਾਰਾ ਸਚਿਨ ਤੇਂਦੁਲਕਰ ਪ੍ਰੋਡਿਊਸ ਕੀਤਾ, ਲੇਕਿਨ ਉਸ ਦੌਰ ਦੇ ਵਿੱਚ ਵੀ ਅਸੀਂ ਸਿਤਾਰਾ ਪ੍ਰੋਡਿਊਸ ਕੀਤਾ, ਅਸੀਂ ਸਟਾਰਸ ਪ੍ਰੋਡਿਊਸ ਕਰ ਰਹੇ ਸੀਗੇ, ਵੀ ਵਰ ਨੋਟ ਪ੍ਰੋਡਿਊਸਿੰਗ ਅ ਬ੍ਰਿਲੀਅੰਟ ਟੀਮ। ਟੀਮ ਨਹੀਂ ਸੀਗੀ, ਨਾ 80s ਸੀਗੀ ਨਾ 90s ਸੀਗੀ। ਟੀਮ ਕਦੋਂ ਬਣੀ? ਜਦੋਂ 2002 ਦੇ ਵਿੱਚ ਇੰਡੀਆ ਨੇ, ਜਦੋਂ 2002 ਦੇ ਵਿੱਚ ਇੰਡੀਆ ਨੇ ਇੰਗਲੈਂਡ ਨੂੰ ਉਹਦੇ ਘਰ ਦੇ ਵਿੱਚ ਹਰਾਇਆ, 300 ਤੋਂ ਜ਼ਿਆਦਾ ਸਕੋਰਸ ਨੂੰ ਟਾਰਗੇਟ ਕੀਤਾ ਯੁਵਰਾਜ ਸਿੰਘ ਔਰ ਮੁਹੰਮਦ ਕੈਫ ਨੇ 2002 ਦੇ ਵਿੱਚ। ਸੋ ਟੀਮ ਬਣੀ 2000 ਦੇ ਵਿੱਚ ਅੰਡਰ ਸੌਰਵ ਗਾਂਗੁਲੀ। ਦੈਟ ਇਜ਼ ਦਾ ਟਾਈਮ ਕਿ ਇੰਡੀਆ ਨੇ, ਫਿਰ ਅਸੀਂ ਕਿਹਾ ਕਿ ਇੰਡੀਆ ਹੁਣ ਇੱਕ ਟੀਮ ਬਣਨਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਔਰ ਉਸ ਟੀਮ ਦੇ ਦੌਰ ਦੇ ਵਿੱਚ ਯੂ ਹੈਡ ਯੁਵਰਾਜ ਸਿੰਘ, ਗੌਤਮ ਗੰਭੀਰ, ਹਰਭਜਨ ਸਿੰਘ, ਵਰਿੰਦਰ ਸਹਿਵਾਗ, ਇਰਫਾਨ ਪਠਾਨ, ਸੌਰਵ ਗਾਂਗੁਲੀ, ਰਾਹੁਲ ਦ੍ਰਵਿੜ, ਸਚਿਨ ਤੇਂਦੁਲਕਰ, ਇੱਕ ਟੀਮ ਬਣੀ। ਮਹਿੰਦਰ ਸਿੰਘ ਧੋਨੀ ਵੀ ਉਸ ਟੀਮ ਦਾ ਹਿੱਸਾ ਸੀਗੇ, ਟੀਮ ਬਣ ਗਈ ਕਿ ਯੈਸ ਇੰਡੀਆ ਇਜ਼ ਅ ਬ੍ਰਿਲੀਅੰਟ ਟੀਮ। ਫਿਰ ਦੌਰ ਆਇਆ ਵਿਰਾਟ ਕੋਹਲੀ ਦਾ। ਵਿਰਾਟ ਕੋਹਲੀ ਉਹ ਦੌਰ ਕਿ ਜਿਹਦੇ ਵਿੱਚ ਕਿ ਇੰਡੀਆ ਦੇ ਵਿੱਚ ਇੱਕ ਨਵਾਂ ਜੋਸ਼ ਆ ਗਿਆ ਕਿ ਹੁਣ ਅਸੀਂ ਜਿੱਤਦੇ ਨਹੀਂ ਹੈ, ਹੁਣ ਅਸੀਂ ਉਹ ਆ ਕਿ ਅਸੀਂ ਨੰਬਰ 1 ਰਹਿੰਦੇ ਹਾਂ, ਇੰਡੀਆ ओडीआई रैंकिंग दे विच नंबर वन पहुंची, इंडिया टेस्ट रैंकिंग दे विच नंबर वन पहुंची। आज इंडिया दा नंबर वन रैंकिंग बैट्समैन इंडिया दा हैगा इस वेले विराट कोहली है, ओडीआई रैंकिंग दे विच नंबर वन बैट्समैन इंडिया दा नंबर वन बॉलर इंडिया दा हैगा जसप्रीत बुमराह, और इंडिया आज ओडीआई रैंकिंग दे विच नंबर वन टीम है। सो विराट कोहली दे अंडर इस नवी सोच आनी शुरू हो गई कि नथिंग बट नंबर वन, असी नंबर वन ते रहना है। और हुण गल करदे हां कि जिहड़ी अगली सोच आएगी, जिहड़ी अगली इंडिया दी सोच है जो होनी चाहीदी है, जो कि रिशभ पंत वर्गे खिलाड़ी जिहड़े पैदा करनगे, और हार्दिक पांड्या, रिशभ पंत और होर इस तरह की जिहड़ी जनरेशन है वो पैदा करेगी, कि असी नंबर टू वाले तो फर्क बहुत पैदा कर देना है। तुसीं जित अपनी, और ये ऑस्ट्रेलिया की सोच है, ये जिहड़ी सोच है, इसे कारण मैं कहना कि मैं ऑस्ट्रेलिया नूं नंबर वन अज भी गिनदा हैगा, कि सब तो ज्यादा मैनूं चांस उहदे लगदे आ, हालांकि दे हैव देयर ओन फ्लॉज, ऑस्ट्रेलिया कोल अपने इशूज हैगे ने, बट मैं फिर भी कहना है कि उन्हां दे चांस सब तो ज्यादा ने, क्योंकि ऑस्ट्रेलिया दे विच ये सोच है, क्योंकि जब तुसीं नंबर वन बन गए, लेकिन अगली सोच तुहाडी ये होनी चाहिए है कि यू हैव टू क्रिएट, इन्ना वड्डा गैप क्रिएट कर दो कि नंबर टू, नंबर थ्री, नंबर फोर, नंबर टेन कदे सोचे बिना। दिस इज वट अमेरिका डिड आफ्टर वर्ल्ड वॉर टू, वर्ल्ड वॉर टू तो बाद उन्हें नंबर वन नहीं बनया सिर्फ रशिया तो, उन्हें गैप इन्ना ज्यादा क्रिएट कर दिता कि उसके मुकाबले तो कोई नहीं है। नो डाउट आज चाइना खड़ा हो रहा है मिलिट्री पावर भी, इकनोमिक पावर, बट तुसी देख लो किन्ने साल हो गए ने, आई थिंक गुड 70-80 ईयर्स अमेरिका हैज डोमिनेटेड द वर्ल्ड, उन्होंने गैप ही इन्ना वड्डा कर दिता नंबर वन और नंबर टू दे विच के कोई अज अमेरिका दे मुकाबले ते नहीं है। क्रिकेट दे विच ऑस्ट्रेलिया, असी ठीक है इंडिया वर्ल्ड कप जीत सकता है, बट ऑस्ट्रेलिया ने पांच बार वर्ल्ड कप जितया हुआ ऑलरेडी, ऑस्ट्रेलिया ऑलरेडी वन जी, इस बार जित गए तो छह बार हो जाएगा। सो यू कैन इमेजिन कि ऑस्ट्रेलिया ने गैप किन्ना वड्डा खड़ा किया। अगली कॉल ते जावांगे जी। हाँ जी मुकेश जी, तुसी आउंदे रहो। हेलो,
गुड मॉर्निंग युद्धवीर जी।
गुड मॉर्निंग सर।
युद्धवीर जी, वैसे मेरे ओपीनियन के हिसाब नाल अगर आप देखा जाए हुण बैलेंस टीम हैगी है, लेकिन ये एक दो थोड़िया जी कोताइया है जी, वे यह भी देखो जी, शेखर धवन तो उन्होंने सूनर लेटर वापस आ जाना है जी, मिडल ऑर्डर अगर स्ट्रोंग करना हो जी तो आपने सैकेंड डाउन के उत्ते यानी कि भी आप के एल राहुल लिया सकते हैं जी, रिशभ पंत अपने को जी, तो एक मयंक अग्रवाल अगर बीच आ जाता, क्योंकि धोनी साहब तो हो सकता वर्ल्ड कप तो बाद हुण जाणगे जी, अपनी मर्जी तो उन्हें करनी नहीं, करना ही पैना जी, यानी कि सानू दसना पैना जी भी बीसीआई आया भी इन्हों थोड़ा जा कर दो जी हुण काम ना। ते जे युद्धवीर जी ये तीन बंदे मिडल ऑर्डर च आ जांदे आ, क्योंकि अपने कोले देखो एक तो होना जी के एल राहुल अपना, उस तो बाद मयंक अग्रवाल भी होगा, रिशभ पंत होगा, हार्दिक पांडे जी, तो यह चार मिडल ऑर्डर स्ट्रोंग हो सकता, पर एक यानी कि भी मेरे सजेशन के नाल है जी, जे बॉलर है युद्धवीर जी की इन्हों ट्रेनिंग नहीं दे सकते भी जे थली टेल है भी ता कि आलराउंडर बन सकन जी, एटलीस्ट चलो जल्दी तो 40-40 स्कोर तक घट्टो घट बना लैन जी, यानी कि कहना मतलब ये बिल्कुल ही कलैप्स हो जाता जी अपना तेल जिन्ना भी ऑर्डर है जी। सो ये मुताबिक तुम अपने विचार दियो, मेरे हिसाब से इन्हें थोड़ी जी बॉलर ट्रेनिंग देनी चाहिए है भी एटलीस्ट थोड़ी जी बैटिंग करो, थोड़ा जा जी बाई चांस उपरों अपना मिडल ऑर्डर या कलैप्स हो जाता कि उस गेम को संभाल सको, तो थोड़े बारे विचार की है जी, आप चार बंदे ये आ जाते हैं तो मेरे हिसाब से बहुत ज्यादा स्ट्रोंग टीम बन सकती है, मयंक अग्रवाल भी लिया चाहिए जी अगर, मैं थोड़ा ऑब्वियस सुन लेना विचार। थैंक यू युद्धवीर जी।
थैंक यू सर, थैंक यू जी। मैं एक तो दसवा कि इस वे क्विकली स्कोर ना तुम्हें अपडेट कर देना, फिर विचार भी दिना, थोड़िया कॉल्स भी असं इसे तरह लेंदे चले जावे। 50 के उत्ते साकिब उल हसन है, 150 रन 3 विकटों के नुकसान के उत्ते, एक इंपॉर्टेंट रनआउट का डिसीजन जोड़ा है वो अपील किया जा रहा है, देखते हैं थर्ड अंपायर की कहें, इस दे सर रनआउट यस और नो, वैसे स्क्रीन के उत्ते तो मैं नो ही लग रहा, आई डोंट थिंक सो, पहुंच गए हैं मेरे ख्याल साकिब उल हसन, जे साकिब उल हसन हुणे आउट हो जाते तो बड़ी इंपॉर्टेंट विकेट से, 50 स्कोर कर चुके हैं इस वर्ल्ड कप, बहुत वधिया खेल रहे हैं साकिब, और नॉट आउट साकिब उल हसन, नॉट आउट, 150 फॉर द लॉस ऑफ 3 विकेट्स, सो 150 रन 3 विकटों के नुकसान के उत्ते इस समय स्कोर है 28.2 ओवर के, इस समय इंडिया नू एक विकेट की बड़ी जरूरत है, जो असी लगातार गल कर रहे हैं 100 तो पहला 2 विकटा मिल गई ने, 150 तो पहला 3 विकटा चाहिए सी मिल गई ने, हुण 200 तो पहला आई थिंक इंडिया मस्ट पिक वन मोर विकेट बिफोर 200, 4 विकटा इंडिया नू लेनी बड़ी जरूरी ने, सो अगले 50 रन तो पहला इंडिया नू एक विकेट करानी। साकिब वो खिलाड़ी है जिन्होंने कि इस टूर्नामेंट बहुत जबरदस्त बल्लेबाजी की है, हर मैच के रन बना रहे हैं, हर मैच के इज इन ट्रिमेंडस फॉर्म, आई थिंक इट्स अ ड्रीम वर्ल्ड कप एज फार एज साकिब उल हसन इज कंसर्न, ही इज पिकिंग अप विकेट्स, ही स्कोरिंग लॉट ऑफ रनस जी। एक छोटी जी ब्रेक लेने हैं, और ब्रेक तो बाद मैं मुकेश जी थोड़ी गल का भी जवाब दवांगा, और बाकी कॉलर्स भी ऑन दियर करा एक ब्रेक तो बाद।
रोज हेवन होम्स करते हैं आपके घर के सपने को पूरा। पिछले 25 सालों से सदर्न अंटारियो में घर बनाने के लिए जाने जाते हैं रोज हेवन होम्स। एक्सपीरियंस कीजिए इनका पैशन एट ओडिसी इन ग्रिम्सबाय लेकसाइड कॉन्डोज एंड टाउन्स। ब्यूटीफुल व्यूज के साथ शुरू हो रहे हैं फ्रॉम द 300। ज्वाइन कीजिए इनका वन डे एक्सक्लूसिव वाई मीडिया इवेंट सैटरडे को 13th July। एन एडिशनल $5,000 ऑफ इस इनक्रेडिबल कम्युनिटी में आपको मिलेगा। southasiandaily.com पर जाकर आप सारी जानकारी ले सकते हैं या कॉल कर सकते हैं फॉर डिटेल 416-475-5000 416-475-5000।
की तुसी ये सोच के घबरा जांदे हो कि तुहाडी गैर हाजिरी च पिछों तुहाडे घर दी निगरानी कौन करूगा? की तुसी परेशान हो अपने घर दी सुरक्षा नूं लेके? तां सब चिंतावां भुलाओ अते आर्याना सिक्योरिटी सिस्टम वालियां नूं अज ही फोन लाओ। आर्याना सिक्योरिटी सिस्टम लार्जेस्ट ADT डीलर होण दे नाल नाल सब तों भरोसेमंद डीलर वी ने। ए ऑफर करदे ने फ्री अलार्म सिस्टम, फ्री सर्वेलेंस कैमरा अते फ्री इंस्टॉलेशन। अज ही कॉल करो आर्याना सिक्योरिटी सिस्टम 905-461-4545 905-461-4545।
बम्प प्रमोशंस लेके आ रहे ने एक फन फिल्ड क्रूज आइडल के दीवाने 22nd August to 26th August। सफर बनूंगा सुहाना इंडियन आइडल सीजन 10 दे जबरदस्त कंटेस्टेंट्स दे नाल। एंकर मनीष पॉल तुहानू करनगे एंटरटेन ते इन्हां नू अकंपनी करनगे सलमान अली, निलंजना रे, अंकुश भारद्वाज अपने 5 साथियों दे नाल। फ्रॉम इंडियन आइडल 10 आइडल के दीवाने क्रूज, फन फिल्ड क्रूज विद म्यूजिक, एंटरटेनमेंट, dancing and much much more. Tuhade safar nu banaunge hor vi suhana. Tin concerts ate bharpoor entertainment. Hor ta hor bhangra, garba, dandiya, walkiyan activities sirf tuhade layi ate naal variety of cuisines, South Asian halal food ate vegetarian food, private beach party ate hor vi bahut kuch ate chote bachiyan de layi is cruise te bahut sari activities. Eh sab leke aa rahe ne tuhade layi bump promotions wale Idol ke Deewane cruise. Booking agent ne jalwa. Aaj hi tickets book karao. Call karo 416-451-3609 या 905-302-7199 या विजिट करो इना दी वेबसाइट jalwacruise.com।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी। तीजी लोकेशन भी खोलती है एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप 519-622-0660 या quicktrucklube.com। QTL बिकॉज वी केयर।
टीम कमल चौहान लेके आए ने एक और ब्रांड न्यू इंडस्ट्रियल कॉन्डो प्रोजेक्ट ब्रामटन दी एक मेजर इंटरसेक्शन पे। नाउ सेलिंग फेज वन। साइज वेरी करता है 2700 to 30,000 स्क्वायर फीट तक, और तुसी कंबाइन भी कर सकते हो इनटू मल्टीपल साइजेस। 24 फीट क्लियर हाइट और तहोर वेयर हाउसिंग, लाइट इंडस्ट्रियल एंड मैन्युफैक्चरिंग यूजेस लाई भी यूनिट्स अवेलेबल है विद ट्रक लेवल एंड ड्राइव इन डोर ऑप्शंस। स्टार्टिंग प्राइस है $260 पर स्क्वायर फीट। आज ही कॉल करो कमल चौहान नू ते बुक करो अपनी अपॉइंटमेंट 416-871-6491 ते, या फिर तुसी विजिट भी कर सकते हो teamkamal.ca ते।
ਮੋਰਗੇਜ ਲੈਣ ਦੇ ਬਾਰੇ ਸੋਚ ਰਹੇ ਹੋ ਤੇ ਤੁਸੀਂ ਹੈਰੀ ਧਾਲੀਵਾਲ ਦੇ ਨਾਲ ਸੰਪਰਕ ਕਰ ਸਕਦੇ ਹੈਗੇ ਹੋ। ਸਕੋਸ਼ੀਆ ਬੈਂਕ ਦੇ ਨਾਲ ਮੋਰਗੇਜ ਸਪੈਸ਼ਲਿਸਟ ਨੇ ਹੈਰੀ ਧਾਲੀਵਾਲ, ਜਾਂ ਤੁਸੀਂ ਸਪੈਸ਼ਲਿਸਟ ਕਿਸੇ ਹੋਰ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਹੋ, ਚਿੰਤਾ ਦੀ ਕੋਈ ਗੱਲ ਨਹੀਂ ਹੈ। ਮੋਰਗੇਜ ਤੁਹਾਡੀ ਹੋ ਜਾਏਗੀ ਹੈਰੀ ਧਾਲੀਵਾਲ ਦੇ ਨਾਲ ਸੰਪਰਕ ਕਰੋ। ਸਕੋਸ਼ੀਆ ਬੈਂਕ ਤੋਂ ਤੁਹਾਡੀ ਜਿਹੜੀ ਹੈ ਉਹ ਅਪਰੂਵਲ ਕਰਵਾ ਕੇ ਦੇਣਗੇ ਸੇਮ ਡੇ, ਸੋ ਕੋਈ ਦਿੱਕਤ ਨਹੀਂ ਹੈ। ਸੇਮ ਡੇ ਤੁਹਾਡੀ ਜਿਹੜੀ ਹੈ ਜੀ ਅਪਰੂਵਲ ਹੋਏਗੀ, ਡਾਇਰੈਕਟਲੀ ਤੁਸੀਂ ਸਕੋਸ਼ੀਆ ਬੈਂਕ ਦੇ ਨਾਲ ਡੀਲ ਕਰੋਗੇ। ਸੋ ਤੁਸੀਂ ਅੱਜ ਹੀ ਸੰਪਰਕ ਕਰ ਲਓ ਹੈਰੀ ਧਾਲੀਵਾਲ ਨੂੰ। ਨੰਬਰ ਧਿਆਨ ਦੇ ਨਾਲ ਨੋਟ ਕਰ ਲਓ 416-617-6969 ਨੰਬਰ ਨੋਟ ਕਰੋ।
Why Media presents South Asian Pulse.
South Asian Pulse.
South Asian Pulse.
ਬਹੁਤ ਸ਼ੁਕਰੀਆ ਜੀ। ਔਰ ਸਮੇਂ ਲਗਭਗ ਸਾਡਾ ਜੀ ਇੱਥੇ ਹੀ ਸਮਾਪਤ ਹੋ ਗਿਆ। ਉਮੀਦ ਕਰਦੇ ਹਾਂ ਤੁਹਾਡਾ ਬਾਕੀ ਦਿਨ ਵਧੀਆ ਬੀਤੇਗਾ। 416-475-5000 ਤੇ ਗੱਲਬਾਤ ਜਾਰੀ ਹੈ।
The views expressed on the preceding program may not necessarily be those of the owner or management of WTOR radio station.
Business run karna mushkil hai. So printer ki problem se ise aur mushkil kyun banaye? Faster aur smarter print karein apne naye HP OfficeJet Pro printer ke saath. Aur subscribe karein HP Instant Ink, Canada's only ink subscription service, jo ink aapke ghar pahunchaye khatam hone se pehle. आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month। विजिट hp.ca या अपने नजदीकी HP रिटेलर।
सेल 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 विनायक फर्नीचर मिसेस सागा लोकेशन।
स्टेशन कहां 2915 अर्जेंटिया रोड एनएमएसिसागा वेस्टर्न चर्च अर्जेंटिया मेजर इंटरसेक्शन अपनी कम्युनिटी का 15 साल पुराना स्टोर जहां पर बेडरूम सेट मिलता है 499 कॉफी टेबल 199 मैट्रेस $99 ओनली फर्नीचर से रिलेटेड कोई जरूरत हो पहुंचिए 2915 अर्जेंटिया रोड एनएमएसिसागा फोन नंबर 9058582667
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानने ले या सलाह लेने ले आज ही SNS लॉयर्स नु कॉल करो 416-655-2000
कुछ पल इंसान की जिंदगी में पहली बार आते हैं इसीलिए आप सिर्फ उन लम्हों को जिए बाकी हम पर छोड़ दें 20 साल का वसी तजर्बा लिए हम हैं वुडबाइन बैंक्वेट एंड कन्वेंशनल हॉल शानदार इंटीरियर लार्ज हॉल्स स्टेट ऑफ द आर्ट गेस्ट रूम्स और एक्सपर्ट शेफ्स का अनफॉरगेटेबल एक्सपीरियंस बनाए आपके हर लम्हे को